ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਣੀ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਸਿਰਿੰਦਾ ਸੱਚਾ ਪਾਤ ਸਾਹੁ, ਜਿਨ ਜਗ ਧੰਦੇ ਲਾਇਆ। ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਧੰਨ ਸਿਰਿੰਦਾ ਸੱਚਾ ਪਾਤ ਸਾਹੁ, ਜਿਨ ਜਗ ਧੰਦੇ ਲਾਇਆ। ਮੋਹਲਤ ਪੁੰਨੀ ਪਾਈ ਭਾਰੀ, ਜਾਨੀ ਅੜਾ ਘੱਤ ਚਲਾਇਆ। ਜਾਨੀ ਘੱਤ ਚਲਾਇਆ ਲਿਖਿਆ ਆਇਆ, ਰੁੰਨੇ ਵੀਰ ਸਬਾਏ, ਕਾਇਆ ਹੰਸ ਥੀ ਆਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰਿੰਦਾ ਸੱਚਾ ਪਾਤ ਸਾਹੁ, ਜਿਨ ਜਗ ਧੰਦੇ ਲਾਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ। ਇੱਥੇ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉਂ ਮਹਿਮਾਣਾ। ਕਾਹੇ ਗਾਰਬ ਕੀਜੈ, ਜਿਤ ਸੇਵਿਆ ਦਰਗਹਿ ਸੁਖ ਪਾਈਐ, ਨਾਮ ਤਿਸੇ ਕਾ ਲੀਜੈ। ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰਿਓ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰ। ਜਲ ਬਥਲ ਮਹੀਅਲ ਰਾਵ ਰਹਿਆ, ਸਾਚੜਾ ਸਿਰਜਣਹਾਰ। ਸਾਚਾ ਸਿਰਜਣਹਾਰ ਅਲਖ ਅਪਾਰ, ਤਾਕਾ ਅੰਤ ਨ ਪਾਇਆ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਲੇ ਵੇ ਕਾਰਣ ਬਾਬਾ ਰੋਈਐ, ਰੋਵਣ ਸਗਲ ਬਿਕਾਰੋ। ਰੋਵਣ ਸਗਲ ਬਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਣ ਰੋਵੈ। ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ। ਇੱਥੇ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਇੱਥੇ ਆਇਆ ਸਭ ਕੋ ਜਾਸੀ, कूड़ करहो अहंकारो, नानक रुन्ना बाबा जानिया जे रोवे लाए प्यारो। वाहे गुरु जी का खालसा, वाहे गुरु जी की फतेह।
सतनाम धनवाखे गुरु साहिब जियो, ना हों जति सती नहीं पड़या, मूरख मुगदा जन्म पया, परनवत नानक तिन की शरणा, जिन तो नाही विसरया, दंडौत बंदन अनेक बार, सर्व कला समरथ डोलन ते राखो प्रभु, नानक दे कर खथ। परम सम्मान योग सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा मंजी साहिब विखे जो हजूर ने अज अमृत वेले हरमंदर साहिब अंदर प्रकाश मान खुंदियां हुक्म रूप शब्द बख्शिश कीता है, इस शब्द दे उच्चारण करता सतगुरु गुरु नानक साहिब जी महाराज ने और गुरु ग्रंथ साहिब महाराज जी दे अंग 578 उपर वडहंस राग विच हजूर ने इस नूं दर्ज कीता है। अज दे इस अमृत शब्द दा सरलेख है अलाहनिया। इस दे चार पदे ने ते इस अमृत शब्द दा जो अज विचार दा मरकज है, जो विचार दा धुरा है, ओ इस प्रकार है। अलाहनिया दरअसल पंजाब दा एक शोकमई गीत है, सोगमई गीत है, एक तर्ज है। हजूर सच्चे पातशाह महाराज जी ने इन्हां चार पद्यां विच पहली गल तां इह चंगी तरह दृढ़ करा दित्ती कि उस पार ब्रह्म परमेश्वर नूं धन कहिए जिसने ये सारा संसार रच के ਇਹਨਾਂ ਨੂੰ ਧੰਦੇ ਵਿੱਚ ਲਾ ਦਿੱਤਾ ਹੈ। ਦੂਸਰਾ ਬਚਨ ਕਿ ਜਿਸ ਇਨਸਾਨ ਨੂੰ ਜਨਮ ਮਿਲਿਆ ਹੈ ਉਹਨੂੰ ਇਹ ਗੱਲ ਆਪਣੀ ਜ਼ਿੰਦਗੀ 'ਚ ਕਦੀ ਭੁੱਲਣੀ ਨਹੀਂ ਚਾਹੀਦੀ ਕਿ ਮੌਤ ਵਾਲਾ ਦਿਨ ਅਵਸ਼ ਆਉਣਾ ਹੈ। ਜਦੋਂ ਮੌਤ ਆਉਂਦੀ ਏ ਇਸ ਕਾਇਆਂ ਵਿੱਚੋਂ ਹੰਸ ਆਤਮਾ ਨਿਕਲਦਾ ਹੈ ਅਤੇ ਅੱਤ ਦੇ ਸਨੇਹੀ ਜਿਹੜੇ ਨੇ ਉਸ ਵਿਛੋੜੇ ਨੂੰ ਬਰਦਾਸ਼ਤ ਨਹੀਂ ਅਤੇ ਉਹ ਰੋਣਾ ਸ਼ੁਰੂ ਕਰ ਦਿੰਦੇ ਨੇ। ਹਜ਼ੂਰ ਨੇ ਇੱਕ ਬਚਨ ਤਾਂ ਇਹ ਕਿਹਾ, ਫਿਰ ਨਾਲ ਕਿਹਾ ਉਹ ਭਲੇ ਸਿੱਖੋ ਕਿ ਦੇਖੋ ਇਹ ਸਭ ਨੇ ਇੱਕ ਦਿਨ ਕੂਚ ਕਰਨਾ ਹੈ। ਇੱਕ ਕੰਮ ਕਰੋ, ਉਸ ਸਾਹਿਬ ਨੂੰ ਚੇਤੇ ਕਰੋ ਜਿਸ ਸਾਹਿਬ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਉਸ ਦੇ ਨਾਲ ਅਗਲੇਰੇ ਪਦੇ ਵਿੱਚ ਹਜ਼ੂਰ ਨੇ ਫਰਮਾਇਆ ਕਿ ਜੋ ਕੁਛ ਪਰਮਾਤਮਾ ਨੂੰ ਪਾਉਂਦਾ ਹੈ ਹੋਣਾ ਉਹ ਕੁਛ ਹੀ ਹੈ, ਆ ਸਾਡੇ ਹੀਲੇ ਜਿਤਨੇ ਮਰਜ਼ੀ ਕਰ ਲਈਏ ਸਾਡੇ ਹੀਲੇ ਵਸੀਲੇ ਕੁਛ ਨਹੀਂ, ਸਮਰੱਥ ਪਰਮਾਤਮਾ ਦੀ ਹੀ ਖੇਡ ਵਰਤੇਗੀ। ਚੌਥੇ ਪੌਦੇ ਵਿੱਚ ਗੁਰਦੇਵ ਨੇ ਕਿਹਾ, ਲੋਕ ਜਾਣ ਤੋਂ ਬਾਅਦ ਚਲਾਣੇ ਤੋਂ ਬਾਅਦ ਸਨੇਹੀ ਸੰਬੰਧੀ ਰੋਂਦੇ ਨੇ। ਮਹਾਰਾਜ ਕਹਿੰਦੇ ਨੇ ਅਸਲ 'ਚ ਲੋਕ ਆਪਣੇ ਦੁਨੀਆ ਦੇ ਧੰਦੇ ਅਤੇ ਮੋਹ ਨੂੰ ਰੋਂਦੇ ਨੇ ਅਤੇ ਅਸਲ ਵਿੱਚ ਸਹੀ ਰੋਣਾ ਉਹਦਾ ਹੈ ਕਿ ਜਿਹੜਾ ਪਰਮਾਤਮਾ ਦੇ ਪ੍ਰੇਮ ਵਿੱਚ ਉਹਦੇ ਬੈਰਾਗ ਵਿੱਚ ਆ ਕੇ ਕਿਤੇ ਰੋ ਪਵੇ। ਆਓ ਇਸ ਅੰਮ੍ਰਿਤ ਬਚਨ ਨੂੰ, ਚਾਰ ਪਦੇ ਨੇ ਇਸ ਦੇ, ਔਰ ਯਤਨ ਕਰਾਂਗੇ ਕਿ ਇਸ ਅੰਮ੍ਰਿਤ ਬਚਨ ਦੀ ਇੱਕ ਇੱਕ ਸ਼ਬਦ ਅੱਖਰੀ ਅਰਥ ਕੀਤਾ ਜਾਏ, ਇਸ ਦੇ ਵਿਸਤਾਰ ਨਾਲ ਵੀ ਅਰਥ ਕੀਤੇ ਜਾਣ ਤਾਂ ਜੋ ਅਕਸਰ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਕੁਝ ਥਾਵਾਂ 'ਤੇ ਇਹ ਬਚਨ ਸ਼ਬਦ ਪੜ੍ਹਿਆ ਜਾਂਦਾ ਹੈ। ਅਸੀਂ ਇਹਦੇ ਅਰਥ ਭਾਵ ਲਵਾਂਗੇ। ਆਪ ਕਰੋ ਕਿਰਪਾ ਸਾਧ ਸੰਗਤ, ਹਜ਼ੂਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਆਪ ਜੀ ਸੁਭਾਏਮਾਨ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਅੰਮ੍ਰਿਤ ਬੋਲ ਨੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰਾਉਣ ਲਈ ਸਤਿਗੁਰੂ ਅੰਦਰ ਦੀ ਇਕਾਗਰਤਾ ਬਖਸ਼ ਦੇਵੋ, ਪ੍ਰੇਮ ਭਾਵਨਾ ਅਕੀਦਤ ਔਰ ਸ਼ਰਧਾ ਦੀ ਦਾਤ ਬਖਸ਼ੋ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿਚਾਰ ਕਰਾ ਲਓ। ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆ।
ਰਾਗ ਵਡਹੰਸ ਹੈ ਔਰ ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਘਰ ਪੰਜਵੇਂ ਵਿੱਚ ਇਸ ਦੇ ਗਾਇਨ ਦੀ ਹਦਾਇਤ ਹੈ ਅਤੇ ਸਰਲੇਖ ਹੈ ਅਲਾਹਣੀਆ। ਦਾਸ ਨੇ ਆਰੰਭ ਵਿੱਚ ਅਰਜ਼ ਕੀਤੀ ਹੈ ਕਿ ਅਲਾਹਣੀ ਅਸਲ 'ਚ ਪੰਜਾਬ ਦਾ ਇੱਕ ਸੋਗਮਈ ਗੀਤ ਹੈ। ਉਂਝ ਵੈਸੇ ਇਸ ਅਲਾਹਣੀ ਸ਼ਬਦ ਦੀ ਜੜ ਵਿੱਚ ਜਾਈਏ, ਇਹ ਸ਼ਬਦ ਕਿਵੇਂ ਉਤਪੰਨ ਹੋਇਆ, ਸੰਸਕ੍ਰਿਤ ਵਿੱਚ ਜੋ ਅਲਾਪਣ ਦੀ ਇੱਕ ਕਿਰਿਆ ਹੈ ਉਹਦੇ ਵਿੱਚੋਂ ਇਹ ਸ਼ਬਦ ਬਣਿਆ ਹੈ ਅਲਾਹਣੀ, ਅਲਾਪਣਾ। ਇਹਦੇ ਇਉਂ ਅਰਥ ਕਰ ਲਈਏ ਤਰਜ ਦੇ ਵਿੱਚ, ਸੁਰ ਦੇ ਵਿੱਚ ਕਿਸੇ ਦੇ ਗੁਣਾਂ ਨੂੰ ਗਾਉਣਾ, ਜਾਂ ਗਾਉਂਦਿਆਂ ਹੋਇਆਂ ਉਹਦੇ ਗੁਣਾਂ ਨੂੰ ਕਥਨ ਕਰ ਦੇਣਾ, ਗੱਲ ਇੱਕੋ ਹੈ। ਅਲਾਣੀ ਅਸਲ 'ਚ ਪੰਜਾਬ ਦੇ ਅੰਦਰ ਖਾਸ ਕਰਕੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਅਤੇ ਉਸ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਨਾਇਣ ਜਾਂ ਮਿਰਾਸਨ ਅਤੇ ਜਾਂ ਮਿਸ਼ਰਾਣੀ ਮਿਸ਼ਰ ਦੇ ਘਰੋਂ ਉਹ ਜਿਸ ਘਰ ਵਿੱਚ ਮੌਤ ਹੁੰਦੀ ਸੀ ਉੱਥੇ ਆਉਂਦੀ ਸੀ। ਇਹ ਪਰੰਪਰਾ ਸੀ ਲੋਕਾਂ ਦੀ ਇੱਕ। ਉਹਨੇ ਕੀ ਕਰਨਾ, ਉਸ ਘਰ ਦੇ ਅੰਦਰ ਬੀਬੀਆਂ ਦੇ ਵਿਚਕਾਰ ਖੜੀ ਹੋ ਜਾਣਾ ਨੈਣ ਨੇ, ਅਤੇ ਸਾਰੀਆਂ ਬੀਬੀਆਂ ਉਹਦੇ ਚੁਗਿਰਦੇ ਇੱਕ ਵ੍ਰਿਤਾਕਾਰ ਦੇ ਅੰਦਰ, ਇੱਕ ਗੋਲਾਕਾਰ ਅੰਦਰ ਖਲੋ ਜਾਂਦੀਆਂ ਸਨ। ਫਿਰ ਉਹ ਨੈਣ ਕੀ ਕਰਦੀ ਸੀ, ਜਿਸ ਉਮਰ ਵਿੱਚ ਮੌਤ ਹੋਈ ਹੁੰਦੀ ਸੀ ਉਸ ਦੇ ਆਧਾਰ ਦੇ ਉੱਤੇ ਉਹ ਅਲਾਹਣੀ ਪਾਉਂਦੀ ਸੀ, ਪਰ ਉਹ ਸੁਰ ਵਿੱਚ ਅਲਾਹਣੀ ਗਾਈ ਜਾਂਦੀ ਸੀ। ਆਮ ਤੌਰ 'ਤੇ ਜਦੋਂ ਬੱਚੇ ਦੀ ਮੌਤ ਹੁੰਦੀ ਸੀ ਅਤੇ ਬੱਚੇ ਦੀ ਮੌਤ ਦੀ ਅਲਾਹਣੀ ਦੇ ਸ਼ਬਦਾਂ ਵਿੱਚੋਂ ਮਮਤਾ ਝਲਕਦੀ ਸੀ, ਜੇ ਕਿਤੇ ਨੌਜਵਾਨ ਦੀ ਮੌਤ ਹੋਈ ਹੋਣੀ ਅਤੇ ਉਸ ਅਲਾਹਣੀ ਦੇ ਬੋਲ ਖਿਰਦੇ ਨੂੰ ਵਿੰਨ ਕੇ ਚਲੇ ਜਾਂਦੇ ਸਨ। ਜੇ ਕਿਸੇ ਬਿਰਧ ਦੀ ਮੌਤ ਹੋਈ ਹੋਣੀ ਅਤੇ ਬਿਰਧ ਦੇ ਨਾਮ 'ਤੇ ਜੋ ਅਲਾਹਣੀ ਪਾਈ ਜਾਂਦੀ ਸੀ ਉਹ ਅਸਲ ਵਿੱਚ ਕਰੁਣਾ ਰਸ ਦੀ ਹੁੰਦੀ ਸੀ। ਉਸ ਦਾ ਨਾਮ ਲੈ ਕੇ ਉਹਦੇ ਗੁਣਾਂ ਨੂੰ ਚੇਤੇ ਕੀਤਾ ਜਾਂਦਾ ਸੀ। ਫਿਰ ਇਸ ਦੇ ਨਾਲ ਜਿੱਥੇ ਨੈਣ ਅਲਾਹਣੀ ਪਾਉਂਦੀ ਸੀ ਅਤੇ ਜਿਹੜੀਆਂ ਔਰਤਾਂ ਚਾਰ ਚੁਫੇਰੇ ਵ੍ਰਿਤਾਕਾਰ ਗੁਲਾਈ ਵਿੱਚ ਖਲੋਤੀਆਂ ਨੇ ਉਹ ਨਾਲ ਨਾਲ ਸਿਆਪਾ ਕਰਦੀਆਂ ਸਨ। ਮੈਂ ਬੇਨਤੀ ਕਰਾਂ, ਮੈਂ ਅਰਥ ਕਰ ਰਿਹਾ ਜੋ ਅੱਜ ਸ਼ਬਦ ਆਇਆ ਹੈ। ਉਹ ਸਿਆਪਾ ਕਰਦੀਆਂ ਸਨ ਅਤੇ ਪਿੱਟਦੀਆਂ ਸਨ, ਅਤੇ ਪਿੱਟਿਆ ਇਸ ਢੰਗ ਨਾਲ ਜਾਂਦਾ ਸੀ ਕਿ ਨੈਣ ਨੇ ਬੋਲਣਾ ਅਤੇ ਕਿ ਔਰਤਾਂ ਵੀ ਖਾਏ ਖਾਏ ਸ਼ਬਦ ਨਾਲ ਉੱਤਰ ਦਿੰਦੀਆਂ ਸਨ। ਸਿਆਪਾ ਕਰਦੇ ਹੋਏ ਪਹਿਲਾਂ ਆਪਣੇ ਮੂੰਹ 'ਤੇ ਖੱਤ ਮਾਰਨੇ, ਮੂੰਹ ਨੂੰ ਪਿੱਟਣਾ, ਛਾਤੀ ਨੂੰ ਪਿੱਟਣਾ ਅਤੇ ਆਪਣੇ ਲੱਤਾਂ ਪੱਟਾਂ ਨੂੰ ਪਿੱਟਿਆ ਜਾਂਦਾ ਸੀ। ਅਸਲ ਵਿੱਚ ਇਸ ਦੇ ਨਾਲ ਹੀ ਸ਼ਬਦ ਹੈ ਇੱਕ ਵੈਣ ਅਤੇ ਦੂਜੇ ਹੈ ਕੀਰਨੇ। ਜਦੋਂ ਕਿਸੇ ਦੀ ਮੌਤ ਆ ਜਾਣੀ ਉਹਦੇ ਨਾਮ 'ਤੇ ਵੈਣ ਪਾਏ ਜਾਂਦੇ ਸਨ, ਉਹਦੇ ਨਾਮ 'ਤੇ ਕੀਰਨੇ ਪਾਉਂਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ 'ਤੇ ਕਿਰਪਾਲਤਾ ਕੀਤੀ, ਉਹਨਾਂ ਨੇ ਇਸ ਸੱਚਾਈ ਨੂੰ ਅੰਮ੍ਰਿਤ ਬਾਣੀ ਵਿੱਚ ਬਿਆਨਿਆ ਕਿ ਜਿਸ ਇਨਸਾਨ ਦਾ ਜਨਮ ਹੋਇਆ ਉਹਦੀ ਮੌਤ ਅਵਸ਼ ਹੋਣੀ ਹੈ। ਜੇ ਤੁਸੀਂ ਸੋਗਮਈ ਗੀਤ ਗਾਉਣਾ ਹੀ ਹੈ, ਜੇ ਇਸ ਤਰਜ ਵਿੱਚ ਹੀ ਗਾਉਣਾ ਹੈ, ਤਾਂ ਆਓ ਇੱਕ ਕੰਮ ਕਰੋ, ਸਿਆਪੇ ਕਰਨ ਦੀ ਥਾਂ, ਪਿੱਟਣ ਦੀ ਥਾਂ, ਰੋਣ ਦੀ ਥਾਂ, ਢਾਹਾਂ ਮਾਰਨ ਦੀ ਥਾਂ ਉਸ ਰੱਬ ਦਾ ਸਭ ਤੋਂ ਪਹਿਲਾਂ ਧੰਨ ਧੰਨ ਕਰਕੇ ਉਸ ਤਤ ਸਿਫਤ ਸ਼ੁਕਰਾਨਾ ਕਰੋ ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ। ਉਂਝ ਵੈਸੇ ਆਮ ਅਲਾਹਣੀਆਂ ਜਿਹੜੀਆਂ ਹੁੰਦੀਆਂ ਸਨ ਪਿੰਡਾਂ 'ਚ, ਉਹਦੇ 'ਚ ਨਸ਼ੁਕਰੀ ਪੁਣਾ ਝਲਕਦਾ ਸੀ। ਧਿਆਨ ਦਿਆ, ਜੇ ਮੈਂ ਆਮ ਕਹਿ ਰਿਹਾ, ਜੋ ਪਿੰਡਾਂ 'ਚ ਪਾਉਂਦੀਆਂ ਸਨ ਉਹਦੇ ਵਿੱਚ ਉਲਾਂਭੇ ਪੈਦਾ ਹੁੰਦੇ ਸਨ, ਉਹਦੇ ਵਿੱਚੋਂ ਦੁੱਖ ਨੂੰ ਵਧਾਉਣ ਵਾਸਤੇ ਹੋਰ ਹਿਰਦੇ ਵੇਦਕ ਸ਼ਬਦ ਵਰਤੇ ਜਾਂਦੇ ਸਨ। ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਨਿਸ਼ੁਕਰੀ ਵਾਲੀ ਬਿਰਤੀ ਨੂੰ ਸ਼ੁਕਰ ਵੀ ਤਬਦੀਲ ਕਰਨ ਦੇ ਲਈ ਆਪਣੀ ਮੁਬਾਰਕ ਰਸਨਾ ਤੋਂ ਅਲਾਹਣੀਆਂ ਉਚਾਰਨ ਕੀਤੀਆਂ। ਸਾਧ ਸੰਗਤ, ਹਜ਼ੂਰ ਨੇ ਇਹ ਬਚਨ ਕੀਤਾ ਹੈ ਕਿ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ, ਅੱਗੇ ਬਚਨ ਕਰਦੇ ਨੇ ਇੱਕ ਓਵੰਕਾਰ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਅਦੁੱਤੀ ਵਾਹਿਗੁਰੂ ਇੱਕ ਹੈ, ਇੱਕ ਰਸ ਨਿਰੰਤਰ ਉਹ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਅਤੇ ਉਸ ਨੂੰ ਪਾਉਣ ਦਾ, ਉਸ ਤੱਕ ਪਹੁੰਚਣ ਦਾ, ਉਹਦੇ ਵਿੱਚ ਅਭੇਦ ਹੋਣ ਦਾ ਸਿਰਫ ਇੱਕੋ ਵਸੀਲਾ ਹੈ, ਸਤਿਗੁਰ ਪ੍ਰਸਾਦ, ਪੂਰੇ ਸਤਿਗੁਰੂ ਦੀ ਕਿਰਪਾ।
ਧੰਨ ਸਿਰਿੰਦਾ ਸੱਚਾ ਪਾਤਸ਼ਾਹ। ਜਿਨ ਜਗ ਧੰਦੇ ਲਾਇਆ।
ਸ਼ਬਦ ਦੀ ਆਰੰਭਤਾ ਹੈ ਧਨ ਸਿਰਨ ਦਾ, ਇਹਦਾ ਅਰਥ ਧਨ ਦਾ ਅਰਥ ਧੰਤਾ ਯੋਗ, ਅਤੇ ਸਿਰੰਦਾ ਦਾ ਅਰਥ ਸਿਰਜਣ ਵਾਲਾ। ਦਾਸ ਨੇ ਇਸ ਕਰਕੇ ਅੱਜ ਦੇ ਅਰਥ ਸ਼ੁਰੂ ਤੋਂ ਆਰੰਭ ਕੀਤੇ ਨੇ ਕਿਉਂਕਿ ਅਕਸਰ ਇਹਦਾ ਪਾਠ ਕੀਤਾ ਜਾਂਦਾ, ਪਰ ਇਹਦੇ ਸਿਧਾਂਤ ਨੂੰ ਸਮਝੀਏ ਕਿ ਹਜ਼ੂਰ ਸਾਨੂੰ ਇਹਦੇ ਵਿੱਚ ਉਪਦੇਸ਼ ਕੀ ਕਰਦੇ। ਧਨ ਹੈ ਉਹ ਪਰਿਪੂਰਨ ਪਰਮਾਤਮਾ, ਧਨ ਸਿਰੰਦਾ ਸੱਚਾ ਪਾਤਸ਼ਾਹ ਜਿਹਨੇ ਸਭ ਕੁਝ ਸਿਰਜਿਆ ਹੈ, ਸੱਚਾ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ। ਉਹਦਾ ਮਤਲਬ ਪਰਿਪੂਰਨ ਪਰਮਾਤਮਾ ਨੇ ਜਿਹਨੇ ਸਭ ਕੁਝ ਬਣਾਇਆ ਹੈ ਉਹਨੂੰ ਧਨ ਕਹੋ। ਅਤੇ ਨਾਲ ਮਹਾਰਾਜ ਕਹਿੰਦੇ ਨੇ ਜਿਨ, ਜਿਨ ਦਾ ਅਰਥ ਜਿਸ ਪ੍ਰਭੂ ਨੇ ਜੱਗ ਇਸ ਸੰਸਾਰ ਨੂੰ ਧੰਦਾ ਲਾਇਆ, ਇਸ ਸੰਸਾਰ ਨੂੰ ਧੰਦੇ ਵਿੱਚ ਲਾ ਦਿੱਤਾ, ਕੰਮ ਕਾਰ ਵਿੱਚ ਲਾ ਦਿੱਤਾ। ਉਹਨੇ ਹਰ ਇੱਕ ਦੇ ਅੰਦਰ ਮੋਹ ਦੀ ਇੱਕ ਬੂਟੀ ਰੱਖ ਦਿੱਤੀ। ਹਰ ਬੰਦਾ ਕਿਸੇ ਨਾ ਕਿਸੇ ਮੋਹ ਦੇ ਵਿੱਚ ਵੱਧਾ ਹੋਇਆ, ਧੰਦੇ ਵਿੱਚ ਲੱਗਾ ਹੋਇਆ। ਇਹਨੂੰ ਭਗਤ ਨਾਮਦੇਵ ਜੀ ਨੇ ਕਿਹਾ, ਕਹਿਣ ਲੱਗੇ ਕਿ ਪਰਿਪੂਰਨ ਪਰਮਾਤਮਾ ਨੇ ਮਰਦ ਕੀ ਇਸਤਰੀਆਂ ਸਾਰੇ ਉਹਦੇ ਧੰਦੇ ਦੇ ਵਿੱਚ, ਉਹਦੇ ਦਿੱਤੇ ਹੋਏ ਕੰਮ ਕਾਰ ਵਿੱਚ ਨ੍ਰਿਤ ਪੈ ਕਰਦੇ। ਹਜ਼ੂਰ ਦੇ ਬਚਨ ਨੇ, ਕਹਿਣ ਲੱਗੇ, ਨਾਚੰਤੀ ਗੋਪੀ ਜੰਨਾ ਨਈਆ ਅਤੇ ਬੈਰੇ ਕੰਨਾ। ਪਰਮਾਤਮਾ ਨੇ ਇੱਕ ਖੇਡ ਰਚਾ ਦਿੱਤੀ ਹੈ, ਉਹ ਸਾਰੇ ਜੀਵ ਧੰਦੇ ਵਿੱਚ ਲਾਇਕ ਹੋਏ ਨੇ। ਹਜ਼ੂਰ ਬਚਨ ਕਰਦੇ ਨੇ, ਧਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜੱਗ ਧੰਦਾ ਲਾਇਆ, ਜਿਹਨੇ ਸਮੁੱਚੇ ਸੰਸਾਰ ਨੂੰ ਕਿਸੇ ਨਾ ਕਿਸੇ ਧੰਦੇ ਵਿੱਚ ਲਾਇਆ ਹੈ।
ਮੋਹਲਤ ਪੁੰਨੀ ਪਾਈ ਭਰੀ,
ਮੋਹਲਤ ਪੁੰਨੀ ਪਾਈ ਭਰੀ। ਇੱਥੇ ਮੈਂ ਇਸ ਸ਼ਬਦ ਦੀ ਵਿਆਖਿਆ ਸ਼ੁਰੂ ਕਰਨੀ ਹੈ ਵਿਸਤਾਰ ਸਹਿਤ। ਪਹਿਲੀ ਬੇਨਤੀ ਕਰਦਿਆਂ, ਪਿਛਲੇ ਦਿਨਾਂ ਤੋਂ ਬੜੀ ਵਾਰੀ ਇਹ ਸ਼ਬਦ ਆ ਰਿਹਾ ਕਿ ਧਨ ਸ਼ਬਦ, ਇਹ ਦਾਸ ਕਈ ਥਾਵਾਂ 'ਤੇ ਸ਼੍ਰੀ ਅੰਮ੍ਰਿਤਸਰ ਕਥਾ ਕਰਦਿਆਂ ਅਰਜ਼ ਕਰ ਚੁੱਕਾ ਹੈ ਕਿ ਜਦੋਂ ਅਸੀਂ ਗੁਰੂ ਲਈ ਸ਼ਬਦ ਧਨ ਵਰਤਨੇ ਹਾਂ, ਪਰਮਾਤਮਾ ਲਈ ਸ਼ਬਦ ਧਨ ਵਰਤਨੇ ਹਾਂ, ਅਤੇ ਤੀਸਰਾ ਕਰਨੀ ਕਮਾਈ ਵਾਲੇ ਗੁਰਸਿੱਖਾਂ ਲਈ ਵੀ ਸ਼ਬਦ ਧਨ ਵਰਤਨੇ ਹਾਂ, ਇੱਕ ਇੱਕ ਬਚਨ ਅਸੀਂ ਲੈ ਲੈਂਦੇ। ਇੱਕ ਤਾਂ ਇਸ ਪਵਿੱਤਰ ਬਾਣੀ ਵਿੱਚ ਹੀ ਆ ਗਿਆ ਕਿ ਧਨ ਸਿਰੰਦਾ ਸੱਚਾ ਪਾਤਸ਼ਾਹ, ਉਹ ਪਰਿਪੂਰਨ ਪਰਮਾਤਮਾ ਧਨ ਹੈ। ਦੂਜਾ ਬਚਨ ਗੁਰੂ ਰਾਮਦਾਸ ਜੀ ਦਾ ਹੈ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ, ਗੁਰੂ ਨੂੰ ਧਨ ਕਿਹਾ। ਤੀਸਰਾ ਬਚਨ ਕਹਿ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਧਨ ਧਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਸ਼ਰਣੀ ਜਾਏ ਪਿਆ। ਇੱਥੇ ਧਨ ਸ਼ਬਦ ਗੁਰਸਿੱਖ ਲਈ, ਗੁਰਮੁਖ ਲਈ, ਗੁਰੂ ਲਈ, ਪਰਮਾਤਮਾ ਲਈ। ਅਤੇ ਜਦੋਂ ਕੋਈ ਆਪਣੀ ਜ਼ਬਾਨ ਤੋਂ ਇਹ ਉਸਤਤੀ ਦਾ ਸ਼ਬਦ ਉਚਾਰਨ ਕਰਦਾ, ਤਾਂ ਇਹਦਾ ਫਲ ਕੀ ਮਿਲੇਗਾ? ਇਸ ਨੂੰ ਧਨ ਕਹਿਣ ਦਾ ਮਤਲਬ ਕੀ ਹੈ? ਅਤੇ ਦਾਸ ਨੇ ਇੱਕ ਜਗ੍ਹਾ ਅਰਜ਼ ਕੀਤੀ ਸੀ ਕਿ ਦੇਖੋ, ਇੱਕ ਹੈ ਲੋਹਾ, ਦੂਸਰਾ ਹੈ ਸੋਨਾ, ਅਤੇ ਤੀਸਰਾ ਹੈ ਕਹਿਣ ਦਾ ਭਾਂਡਾ, ਕਾਂਸੀ ਦਾ ਬਰਤਨ। ਜੇ ਲੋਹੇ ਦੇ ਭਾਂਡੇ ਵਿੱਚ ਤੇੜ ਆ ਜਾਏ, ਸੋਨੇ ਦੇ ਬਣੇ ਕੋਈ ਬਰਤਨ ਵਿੱਚ ਤੇੜ ਆ ਜਾਏ, ਟੁੱਟ ਜਾਏ, ਅਤੇ ਜਾਂ ਫਿਰ ਕਾਂਸੀ ਦਾ ਭਾਂਡਾ ਟੁੱਟ ਜਾਏ, ਤਾਂ ਉਸ ਟੁੱਟੇ ਹੋਏ ਨੂੰ ਜੋੜਿਆ ਕਿਵੇਂ ਜਾ ਸਕਦਾ ਹੈ? ਕਿਵੇਂ ਆਪਾਂ ਜੋੜ ਸਕਾਂਗੇ? ਅਤੇ ਅਰਜ਼ ਕੀਤੀ ਸੀ ਕਿ ਇਹ ਤਿੰਨੇ ਚੀਜ਼ਾਂ, ਕਾਂਸੀ ਦਾ, ਸੋਨੇ ਦਾ, ਲੋਹੇ ਦਾ ਭਾਂਡਾ ਟੁੱਟੇ ਹੋਏ ਤੇੜ ਪਈ ਹੋਈ ਤਾਂ ਜੁੜਨਗੇ ਜੇ ਸੁਨਾਰ ਵੀਰ, ਠਠਿਆਰ ਵੀਰ ਅਤੇ ਲੁਹਾਰ ਵੀਰ ਸੋਨੇ ਵਿੱਚ ਸੋਨੇ ਨੂੰ, ਲੋਹੇ ਨੂੰ, ਜਾਂ ਇਸ ਕਾਂਸੀ ਦੇ ਬਰਤਨ ਨੂੰ ਅੱਗ ਦੇ ਵਿੱਚ ਗਰਮ ਕਰਨਗੇ। ਅਤੇ ਅੱਗ ਇੱਕ ਵਸੀਲਾ ਹੈ ਕਿ ਇਹਨਾਂ ਟੁੱਟੇ ਹੋਏ ਭਾਂਡਿਆਂ ਨੂੰ ਜੋੜਨ ਦਾ, ਟਾਂਕੇ ਲਾਉਣ ਦਾ। ਜੇ ਅੱਗ ਹੋਵੇ ਅਤੇ ਟੁੱਟਾ ਲੋਹਾ, ਸੋਨਾ ਅਤੇ ਕਾਂਸੀ ਦਾ ਬਰਤਨ ਜੁੜ ਜਾਂਦਾ, ਅਤੇ ਸੱਚ ਇਹ ਵੇ ਕਿ ਜਿਵੇਂ ਅੱਗ ਟੁੱਟੇ ਹੋਏ ਭਾਂਡੇ ਜੋੜ ਦਿੰਦੀ ਹੈ, ਇਸੇ ਤਰ੍ਹਾਂ ਜਿਹੜਾ ਪਰਮਾਤਮਾ ਗੁਰੂ ਨੂੰ ਧਨ ਕਹਿੰਦਾ, ਉਹਨਾਂ ਦੇ ਟੁੱਟੇ ਹੋਏ ਮਨ ਰੱਬ ਦੇ ਨਾਲ ਜੁੜ ਜਾਂਦੇ। ਇਹ ਜੋੜਨ ਦਾ ਇੱਕ ਵਸੀਲਾ ਹੈ। ਸਤਿਗੁਰੂ ਦੇ ਬਚਨ ਨੇ, ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਤੇ ਇੱਕ ਦੋ ਤੁਕਾਂ ਵਿੱਚ ਇਹਦੇ 'ਚ ਹੋਰ ਲਈਆਂ ਨੇ ਦਾਸ ਨੇ ਕਿ ਗੋਰੀ ਸੇਤੀ ਟੁੱਟੈ ਪਤਾਰ, ਜੇ ਪਤੀ ਪਤਨੀ ਵਿੱਚ ਬੇਇਤਫਾਕੀ ਹੋ ਜਾਏ ਤੇ ਉਹਨਾਂ ਦੀ ਸੰਤਾਨ ਉਹਨਾਂ ਟੁੱਟਿਆਂ ਹੋਇਆਂ ਨੂੰ ਜੋੜ ਦਿੰਦੀ ਹੈ। ਪੁੱਤੀ ਦਾ ਅਰਥ ਕਰਾਂਗੇ ਪੁੱਤਰ ਸੰਤਾਨ, ਸੰਤਾਨ ਟੁੱਟੇ ਮਾਪਿਆਂ ਨੂੰ ਜੋੜਨ ਦਾ ਵਸੀਲਾ ਬਣ ਜਾਂਦੀ ਹੈ। ਅਤੇ ਸਿਫਤੀ ਗੰਢ ਪਵੇ ਦਰਬਾਰ, ਅਤੇ ਜਿਹੜੇ ਪਰਮਾਤਮਾ ਦੀ ਸਿਫਤ ਕਰਦੇ ਨੇ ਉਹਨਾਂ ਦੀ ਗੰਢ ਪਰਮਾਤਮਾ ਦੇ ਘਰ ਵਿੱਚ ਪੈ ਜਾਂਦੀ ਹੈ। ਪਹਿਲਾ ਬਚਨ ਹੈ ਉਸ ਪਰਮਾਤਮਾ ਨੂੰ ਧੰਨ ਕਿਹਾ ਜਿਹਨੇ ਸਾਰੇ ਸੰਸਾਰ ਨੂੰ ਧੰਦੇ ਲਾਇਆ ਹੈ। ਤਾਂ ਮੈਂ ਥੋੜ੍ਹਾ ਜਿਹਾ ਫਿਰ ਇਹਦੇ 'ਤੇ ਰੁਕਿਆ, ਕਿਉਂਕਿ ਅਕਸਰ ਜਿਹੜੇ ਅਲਾਣੀਆਂ ਮਰੇ ਹੋਏ ਤੋਂ ਬਾਅਦ ਅਕਸਰ ਲੋਕ ਉਲਾਮੇ ਦੇਣ ਲੱਗ ਪੈਂਦੇ। ਸੱਚ ਇਹ ਭਾਵੇਂ ਜ਼ਬਾਨ ਤੋਂ ਨਾ ਬੋਲਣ ਪਰ ਅੰਦਰ ਉਹਨਾਂ ਦਾ ਸਵੀਕਾਰ ਕਰਨ ਨੂੰ ਤਿਆਰ ਨਹੀਂ। ਉਹ ਮਨ ਕਹਿੰਦਾ ਮੇਰੇ ਨਾਲ ਕਿਉਂ ਵਾਪਰਿਆ, ਮੇਰੇ ਘਰ ਵਿੱਚ ਹੀ ਕਿਉਂ ਵਾਪਰਿਆ, ਮੇਰੇ ਨਾਲ ਕਿਉਂ ਵਾਪਰਿਆ। ਅਤੇ ਮੇਰੇ ਗੁਰੂ ਨੇ ਕਿਹਾ ਆ ਮੈਂ ਤੈਨੂੰ ਦੱਸਾਂ, ਮੌਤ ਇੱਕ ਅਟਲ ਸੱਚਾਈ ਹੈ, ਉਹਨੂੰ ਸ਼ਿਕਵੇ ਦੇਣ ਦੀ ਥਾਂ ਮੌਤ ਆਵੇ ਅਤੇ ਸੰਸਕਾਰ ਤੋਂ ਬਾਅਦ ਉਸ ਮੌਤ ਭੇਜਣ ਵਾਲੇ ਨੂੰ ਤੈਨੂੰ ਧੰਨ ਕਹਿਣ ਦੀ ਜਾਚ ਹੈ। ਉਹਦਾ ਸ਼ੁਕਰ ਕਰ, ਉਹਦੇ ਪਾਣੀ ਵਿੱਚ ਰਹੋ, ਉਹਦੀ ਰਜ਼ਾ ਵਿੱਚ ਰਹੋ। ਬਚਨ ਕਹਿ ਕਿ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਨੈ ਧੰਦਾ ਲਾਇਆ। ਮੋਹਲਤ ਪੁੰਨੀ, ਮੋਹਲਤ ਦਾ ਅਰਥ ਹੈ ਮਿਆਦ, ਮਿਲਿਆ ਹੋਇਆ ਟਾਈਮ, ਮਿਲਿਆ ਹੋਇਆ ਸਮਾਂ। ਅਤੇ ਪੁੰਨੀ ਦਾ ਅਰਥ ਪੁੰਨ ਤੋਂ ਨਹੀਂ, ਪੁੰਨੀ ਦਾ ਅਰਥ ਹੈ ਪੂਰੀ ਹੋ ਗਈ, ਮੁੱਕ ਗਈ। ਜਿੰਨਾ ਸਮਾਂ, ਜਿੰਨੀ ਮਿਆਦ, ਜਿੰਨੀ ਉਮਰ, ਜਿੰਨਾ ਵਕਤ ਪਰਮਾਤਮਾ ਨੇ ਕਿਸੇ ਜੀਵ ਲਈ ਲਿਖਿਆ ਸੀ ਉਹ ਜਦੋਂ ਪੂਰਾ ਹੋ ਗਿਆ, ਸਮਾਂ ਖਤਮ ਹੋ ਗਿਆ। ਮੋਹਲਤ ਪੁੰਨੀ ਪਾਈ ਭਰੀ, ਪਾਈ ਭਰੀ ਦੇ ਅਰਥ ਕੀ ਨੇ? ਇਹ ਦੇਖੋ ਸ਼ਬਦ ਹੈ ਪਾਈ, ਪਾਈ ਦਾ ਅਰਥ ਇੱਕ ਤਾਂ ਹੁੰਦਾ ਪਾਣਾ, ਇੱਕ ਪਾਈ ਦਾ ਅਰਥ ਬਾਣੀ 'ਚ ਹੁੰਦਾ ਪੈਰ, ਚਰਨ। ਅਤੇ ਤੀਸਰਾ ਇਹ ਬਚਨ ਆਇਆ ਪਾਈ ਭਰੀ, ਪਾਈ ਦਾ ਅਰਥ ਹੈ ਪਿਆਲੀ। ਇੱਥੇ ਸਿਰਫ ਦੋ ਅਰਥ ਮੈਨੂੰ ਕਰਨੇ ਪੈਣਗੇ, ਕਿਉਂਕਿ ਦੋ ਤਰ੍ਹਾਂ ਦੇ ਖਿਆਲ ਦਿੱਤੇ ਨੇ। ਇਹਦਾ ਭਾਵ ਇਹ ਨਹੀਂ ਸਮਝਣਾ ਮੈਂ ਇੱਕ ਸ਼ਬਦ ਦੇ ਕਈ ਅਰਥ ਕਰ ਲੱਗਾ। ਪਾਈ ਜਿਹੜੀ ਭਰੀ ਹੈ, ਇੱਕ ਹੈ ਪੰਨ ਘੜੀ, ਪਾਈ ਦਾ ਅਰਥ ਹੈ ਪਾਣੀ ਵਾਲੀ ਘੜੀ, ਅਤੇ ਦੂਸਰਾ ਹੈ ਪੜੋਪੀ। ਆ ਪੜੋਪਾ ਸ਼ਬਦ ਬੜਾ ਪੁਰਾਣਾ ਹੈ, ਮੇਰਾ ਖਿਆਲ ਅੱਜ ਕੱਲ੍ਹ ਨਹੀਂ ਕਿਸੇ ਨੂੰ ਸਮਝ ਪੈਣਾ। ਪੜੋਪੀਆਂ ਵਿੱਚ ਦਾਣੇ ਜੋਖੇ ਜਾਂਦੇ ਸਨ ਪੜੋਪੇ ਵਿੱਚ ਪਾ ਕੇ। ਪਾਈ ਭਰੀ ਇੱਕ ਹੁੰਦੀ ਸੀ ਪੰਨ ਘੜੀ, ਪਾਈ ਇੱਕ ਪਿਆਲੀ ਹੁੰਦੀ ਸੀ, ਅਤੇ ਉਸ ਪਿਆਲੀ ਦੇ ਥੱਲੇ ਇੱਕ ਸੁਰਾਖ ਕੱਢਿਆ ਜਾਂਦਾ ਸੀ ਕਿ ਸਮੇਂ ਦਾ ਕਿਵੇਂ ਪਤਾ ਲੱਗੇ। ਅਤੇ ਉਸ ਪਿਆਲੀ ਵਿੱਚ ਉਹਦੇ ਥੱਲੇ ਤਲੇ ਵਿੱਚ ਸੁਰਾਖ ਕੱਢ ਦੇਣਾ ਅਤੇ ਉਹਨੂੰ ਪਾਣੀ ਦੇ ਉੱਤੇ ਰੱਖ ਦੇਣਾ, ਅਤੇ ਉਸ ਤਲੇ ਦੇ ਸੁਰਾਖ ਰਾਹੀਂ ਪਾਣੀ ਪਿਆਲੀ ਵਿੱਚ ਐਸਤਾ 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 ਪ੍ਰਵੇਸ਼ ਕਰਨਾ, ਅਤੇ ਜਿਉਂ ਜਿਉਂ ਪਾਣੀ ਨਾਲ ਪਿਆਲੀ ਭਰੀ ਜਾਣੀ ਤਿਉਂ ਤਿਉਂ ਪਾਣੀ ਵਿੱਚ ਡੁੱਬਣੀ ਸ਼ੁਰੂ ਹੋ ਜਾਣੀ। ਸਮਝੋ ਹਜ਼ੂਰ ਨੇ ਕੀ ਉਦਾਹਰਨ ਲਿਖਿਆ। ਪਾਈ ਭਰੀ ਪਿਆਲੀ ਦੇ ਵਿੱਚ ਬੂੰਦ ਬੂੰਦ ਕਰਕੇ ਪਾਣੀ ਪ੍ਰਵੇਸ਼ ਕਰਨ ਲੱਗਾ ਅਤੇ ਰੱਖੀ ਉਹ ਪਾਣੀ ਦੇ ਉੱਤੇ। ਪਾਣੀ ਦਾ ਟੱਬ ਭਰ ਲਓ ਜਾਂ ਕੋਈ ਚੀਜ਼ ਪਾਣੀ ਨਾਲ ਭਰੀ ਹੋਈ, ਉਹਦੇ 'ਤੇ ਪਿਆਲੀ ਰੱਖ ਦਿੱਤੀ ਅਤੇ ਪਿਆਲੀ ਦੇ ਤਲੇ ਥੱਲੇ ਸੁਰਾਖ ਹੈ ਅਤੇ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਉਸ ਪਿਆਲੀ ਵਿੱਚ ਥੱਲਿਓਂ ਪ੍ਰਵੇਸ਼ ਕਰਦਾ ਹੈ, ਅਤੇ ਜਿਉਂ ਜਿਉਂ ਪਾਣੀ ਵਧੀ ਜਾਂਦਾ ਹੈ ਤਿਉਂ ਤਿਉਂ ਪਿਆਲੀ ਪਾਣੀ ਵਿੱਚ ਡੁੱਬਣਾ ਸ਼ੁਰੂ ਕਰ ਦਿੰਦੀ ਹੈ। ਅਤੇ ਜਦੀ ਪੂਰਨ ਤੌਰ 'ਤੇ ਪਿਆਲੀ ਭਰ ਜਾਂਦੀ ਸੀ ਅਤੇ ਭਰੀ ਕੋਈ ਪਿਆਲੀ ਨੂੰ ਕੋਈ ਨਹੀਂ ਰੋਕ ਸਕਦਾ, ਉਹ ਜ਼ਰੂਰ ਡੁੱਬੇਗੀ। ਪਾਈ ਭਰੀ ਕੀ ਹੈ? ਇਹਦਾ ਮਤਲਬ ਡੁੱਬਣ ਨਾ, ਇਹਦੇ ਅਰਥ ਇਉਂ ਲਈਏ, ਉਹ ਤਾਂ ਭਰੀ ਕੋਈ ਪਿਆਲੀ ਪਾਣੀ ਵਿੱਚ ਡੁੱਬਦੀ ਹੈ, ਉਹਦਾ ਸਮਾਂ ਜਿੰਨੇ ਸਮੇਂ ਵਿੱਚ ਉਹਨੇ ਭਰੀ ਜਾਣਾ, ਕਿਉਂਕਿ ਇਹਦੇ ਅਰਥ ਸਮੇਂ ਨਾਲ ਕਰਾਂਗੇ। ਮੋਹਲਤ ਪੁੰਨੀ ਪਾਈ ਭਰੀ, ਜਿੰਨਾ ਸਮਾਂ ਪਿਆਲੀ ਨੂੰ ਪਾਣੀ ਭਰਨ ਵਿੱਚ ਲੱਗਦਾ, ਜਦੋਂ ਉਹ ਸਮਾਂ ਸਮਾਪਤ ਹੋ ਗਿਆ ਉਹਨੇ ਸਮੇਂ ਵਿੱਚ ਭਰੀ ਗਈ, ਭਰਨ ਤੋਂ ਬਾਅਦ ਡੁੱਬ ਗਈ। ਅਤੇ ਜਿਵੇਂ ਪਿਆਲੀ ਨੂੰ ਮਿਲਿਆ ਹੋਇਆ ਸਮਾਂ, ਇੰਨੇ ਸਮੇਂ ਵਿੱਚ ਪਿਆਲੀ ਪਾਣੀ ਵਿੱਚ ਡੁੱਬ ਜਾਂਦੀ ਹੈ। ਬੰਦਿਆ, ਜਿੰਨਾ ਸਮਾਂ ਤੈਨੂੰ ਪਰਮਾਤਮਾ ਨੇ ਜੀਣ ਦਾ ਦਿੱਤਾ, ਜਿੱਦਣ ਉਹ ਸਮਾਂ ਮੁੱਕ ਗਿਆ ਉਦਣ ਤੇਰੀ ਜ਼ਿੰਦਗੀ ਦੀ ਪਿਆਲੀ ਵੀ ਡੁੱਬ ਜਾਣੀ ਹੈ। ਪਾਈ ਭਰੀ, ਇਹਦੇ ਅਰਥ ਪੜੋਪੀ ਕੀਤੇ ਗਏ। ਇਹ ਪੜੋਪੀ ਇਸ ਤਰ੍ਹਾਂ ਅਰਥ ਸਨ ਕਿ ਪੜੋਪਾ ਲੈਣਾ, ਉਹਦੇ ਵਿੱਚ ਦਾਣੇ ਪਾਉਣੇ। ਪੁਰਾਣੇ ਸਮੇਂ ਜੇ ਤੋਲ ਕੇ ਨਹੀਂ ਸਨ ਦਿੰਦੇ, ਪੜੋਪੇ ਦੇ ਅਰਥ ਇਉਂ ਕਰ ਲਓ ਜਿਵੇਂ ਅੱਜ ਕੱਲ੍ਹ ਬਾਟੇ ਨਹੀਂ ਹੁੰਦੇ। ਮੈਂ ਅੱਜ ਦੀ ਸ਼ਬਦਾਵਲੀ 'ਚ ਅਰਥ ਕਰਾਂ, ਪਰ ਪਹਿਲਾਂ ਪੜੋਪੇ ਸਨ। ਉਸ ਬਾਟੇ ਵਿੱਚ ਮੰਨ ਲਓ ਕਿ ਕਿਸੇ ਨੇ ਚਣੇ ਭਰ ਦਿੱਤੇ ਨੇ, ਤੇ ਪੂਰਨ ਤੌਰ ਤੇ ਚਣਿਆਂ ਨਾਲ ਉਹ ਬਾਟਾ ਭਰ ਦਿੱਤਾ ਗਿਆ ਤੇ ਜਦੋਂ ਉਹ ਭਰਿਆ ਉਹ ਜੋਖਣੇ ਨੇ ਤੋਲਣੇ ਨੇ ਕਿ 10 ਪੜੋਪੇ ਭਰਨੇ ਨੇ। ਮੰਨ ਲਓ ਜਦੋਂ ਪਹਿਲਾ ਪੜੋਪਾ ਭਰਿਆ ਜਾਏਗਾ ਜਾਂ ਬਾਟਾ ਭਰਿਆ ਜਾਏਗਾ ਤੇ ਉਹਨੂੰ ਖਾਲੀ ਕਰਨ ਵਾਸਤੇ ਦੂਜੇ ਪਾਸੇ ਮੂਧਾ ਮਾਰਨਾ ਪਏਗਾ। ਜਦੋਂ ਭਰਿਆ ਜਾਏਗਾ ਤੇ ਖਾਲੀ ਜ਼ਰੂਰ ਹੋਵੇਗਾ, ਜਿਵੇਂ ਭਰੇ ਹੋਏ ਦਾਣਿਆਂ ਦੇ ਪੜੋਪੇ ਖਾਲੀ ਹੋ ਜਾਂਦੇ ਨੇ। ਪਿਆਰਿਆ ਸੱਚ ਇਵੇਂ ਕਿ ਇਸੇ ਤਰ੍ਹਾਂ ਜਦੋਂ ਮੌਤ ਆਉਂਦੀ ਹੈ ਤੇ ਆ ਸਰੀਰ ਦਾ ਪੜੋਪਾ ਭਰਿਆ ਹੋਇਆ ਵੀ ਖਾਲੀ ਹੋ ਜਾਂਦਾ। ਸਾਹਿਬ ਕਹਿੰਦੇ ਧਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਲਤ ਪੁੰਨੀ ਪਾਈ ਭਰੀ। ਪਰ ਆਪਾਂ ਅਰਥ ਕਰਾਂਗੇ ਪਨ ਘੜੀ, ਜਦੋਂ ਪਾਣੀ ਨਾਲ ਉਹ ਪਿਆਲੀ ਭਰੀ ਗਈ ਉਹ ਡੁੱਬ ਗਈ। ਇਹਨੂੰ ਆਸਾ ਕੀ ਵਾਰ ਵਿੱਚ ਕਹਿ ਕੋ ਰਹਿ ਨਾ ਭਰੀਐ ਪਾਈਐ, ਕੋਈ ਨਹੀਂ ਰਹੇਗਾ ਜਦੋਂ ਦੀ ਪਿਆਲੀ ਭਰੀ ਜਾਏਗੀ। ਮੋਲਤ ਪੁੰਨੀ ਪਾਈ ਭਰੀ ਤੇ ਅੱਗੇ ਹਜ਼ੂਰ ਬਖਸ਼ਿਸ਼ ਕਰਦੇ ਹਨ।
ਜਾਨੀ ਅੜਾ ਘੱਤ ਚਲਾਇਆ,
ਜਾਨੀ ਅੜਾ, ਜਾਨੀ ਦਾ ਅਰਥ ਹੈ ਪਿਆਰਾ। ਇੱਥੇ ਸ਼ਬਦ ਹੈ ਜਾਨੀ ਅੜਾ, ਪਿਆਰੜਾ। ਇਹਦੇ ਭਾਵ ਅਰਥ ਕਰਾਂਗੇ ਸਾਡੀ ਆਤਮਾ ਜਿਹਦੇ ਕਰਕੇ ਸਰੀਰ ਚੱਲਦਾ ਹੈ। ਜਾਨੀ ਅੜਾ ਘੱਤ ਚਲਾਇਆ, ਘੱਤ ਚਲਾਇਆ ਦਾ ਅਰਥ ਕਰਾਂਗੇ ਉਹਦੇ ਗਲ 'ਚ ਰੱਸਾ ਪਾ ਲਿਆ ਜਾਂ ਉਹਨੂੰ ਪਕੜ ਲਿਆ, ਉਹਨੂੰ ਧੂ ਲਿਆ। ਕਹਿੰਦੇ ਨੇ ਜਦੋਂ ਬੰਦੇ ਦੀ ਜ਼ਿੰਦਗੀ ਦੀ ਪਿਆਲੀ ਭਰੀ ਗਈ, ਪਿਆਲੀ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਪਿਆਰਿਓ ਜਦੋਂ ਸਮਾਂ ਆ ਬਣੇ ਤੇ ਅੰਦਰ ਵਾਲੀ ਆਤਮਾ ਨੂੰ ਵੀ ਸਰੀਰ ਵਿੱਚੋਂ ਪਕੜ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਇਹ ਹੈ ਇਹਦਾ ਪ੍ਰਕਰਨ। ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਮੈਂ ਆਰੰਭਤਾ ਕਰਨ ਲੱਗਾ। ਅਸਲ 'ਚ ਮੌਤ ਇੱਕ ਅਟਲ ਸੱਚਾਈ ਹੈ, ਪਰ ਕਮਾਲ ਦੀ ਗੱਲ ਇਹ ਵੇ ਕਿ ਜਿਸ ਚੀਜ਼ ਨੇ ਬੰਦੇ ਦੀ ਜ਼ਿੰਦਗੀ 'ਚ ਵਾਪਰਨਾ ਹੈ ਔਰ ਵਾਪਰ ਰਹੀ ਹੈ, ਇਸ ਦਾ ਨਾਮ ਲੈਣ ਤੋਂ ਵੀ ਬੰਦਾ ਡਰਦਾ ਹੈ। ਸ਼ੁਰੂਆਤ ਕਰਨ ਲੱਗਾ ਵਾਂ, ਅਸਲ 'ਚ ਸਾਡੀ ਡੇਟ ਆਫ ਬਰਥ, ਸਾਡੇ ਜਨਮ ਦਾ ਸਰਟੀਫਿਕੇਟ ਬਾਅਦ ਵਿੱਚ ਬਣਿਆ, ਪਰ ਮੌਤ ਵਾਲਾ ਦਿਨ ਪਰਮਾਤਮਾ ਨੇ ਪਹਿਲਾਂ ਹੀ ਲਿਖ ਦਿੱਤਾ ਸੀ। ਫਰਕ ਇੰਨਾ ਕਿ ਅਸੀਂ ਜਨਮ ਤੋਂ ਬਾਅਦ ਕਾਗਜ਼ ਉੱਤੇ ਜਨਮ ਦੀ ਤਰੀਕ ਲਿਖਾਉਂਦੇ ਹਾਂ, ਪਰ ਹਜ਼ੂਰ ਕਹਿੰਦੇ ਜਨਮ ਤੋਂ ਪਹਿਲਾਂ ਤੂੰ ਪਰਮਾਤਮਾ ਦੇ ਘਰ ਵਿੱਚ ਆਪਣੀ ਮੌਤ ਦੀ ਤਰੀਕ ਲਿਖਾ ਕੇ ਆਇਆ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਲਿਖਾ ਕੇ ਆਏ ਹਾਂ, ਜਿਤਨੇ ਆਪਾਂ ਬੈਠੇ ਹਾਂ ਸਾਰੇ ਉਸ ਦੇ ਘਰ ਵਿੱਚੋਂ ਅੰਤਲਾ ਸਮਾਂ ਲਿਖਾ ਕੇ ਆਏ ਜੋ ਬਾਣੀ ਨੇ ਕਿਹਾ। ਇਸ ਤੋਂ ਅਗਲੀ ਬੇਨਤੀ ਕਿ ਮੌਤ ਇੱਕ ਇੱਕ ਸਵਾਸ ਬੰਦਾ ਮਰ ਰਿਹਾ ਹੈ। ਆਪਾਂ ਬੈਠੇ ਹਾਂ ਚਾਹੇ ਕਿਤੇ ਵੀ ਕੋਈ ਇਨਸਾਨ ਬੈਠਾ, ਜਿੱਥੇ ਵੀ ਬੰਦਾ ਬੈਠਾ ਉਹ ਹਰ ਇੱਕ ਸਵਾਸ ਸਵਾਸ ਮਰਦਾ ਪਿਆ। ਮੌਤ 20-25 ਸਾਲ ਤੋਂ ਬਾਅਦ ਨਹੀਂ, ਮੌਤ 70 ਸਾਲ ਤੋਂ ਬਾਅਦ ਨਹੀਂ ਆਉਂਦੀ, ਮੌਤ 80 ਸਾਲ ਤੋਂ ਬਾਅਦ ਨਹੀਂ ਆਉਂਦੀ, ਮੌਤ 100 ਸਾਲ ਤੋਂ ਬਾਅਦ ਨਹੀਂ ਆਉਂਦੀ। ਮੌਤ ਦੀ ਸ਼ੁਰੂਆਤ ਬੰਦੇ ਦੇ ਜਨਮ ਤੋਂ ਹੁੰਦੀ ਹੈ ਅਤੇ ਜਨਮ ਤੋਂ ਮਰਦਾ ਮਰਦਾ ਮੌਤ ਇਹਦਾ ਅਖੀਰ ਵਾਲਾ ਮੁਕਾਮ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਬਰੀਕੀ ਨਾਲ ਸਮਝਣ ਦਾ ਯਤਨ ਕਰੀਏ। ਆਪਾਂ ਕਹਾਂਗੇ ਜਨਮ ਤੋਂ ਮੌਤ ਕਿਉਂ ਸ਼ੁਰੂ ਹੋ ਗਈ, ਜਨਮ ਤੋਂ ਸ਼ੁਰੂ ਹੋਈ ਮੌਤ, ਮੌਤ ਅੰਤਲਾ ਪੜਾਅ ਬਣ ਜਾਂਦੀ ਹੈ। ਜਨਮ ਇੱਕ ਸ਼ੋਰ ਹੈ ਮੌਤ ਦਾ ਅਤੇ ਮੌਤ ਅੰਤਲਾ ਸ਼ੋਰ ਹੈ। ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਕਿ ਜਦੋਂ ਬੱਚਾ ਆਪਣੇ ਘਰ ਵਿੱਚ ਜਨਮ ਲੈਂਦਾ, ਸੱਚ ਇਹ ਵੇ ਜਨਮ ਤੋਂ ਬਾਅਦ ਸਭ ਤੋਂ ਪਹਿਲੀ ਗੱਲ ਜਿਹੜੀ ਰਿਸ਼ਤੇਦਾਰ ਸਾਕ ਸੰਬੰਧੀ ਕਹਿੰਦੇ ਨੇ ਉਹ ਇਹੀ ਕਹਿੰਦੇ ਨੇ ਬੱਚਾ ਕਿਤੇ ਮਰ ਨਾ ਜਾਏ। ਇੱਕ ਘੰਟੇ ਦਾ ਬੱਚਾ ਸ਼ਿਸ਼ੂ ਜਦੋਂ ਕੋਈ ਉਹਦਾ ਬਜ਼ੁਰਗ ਆ ਕੇ ਗੋਦੀ 'ਚ ਲੈਂਦਾ ਅਤੇ ਉਹਨੂੰ ਮੱਥੇ 'ਤੇ ਹੱਥ ਰੱਖ ਕੇ ਅਤੇ ਇਹ ਸ਼ਬਦ ਕਹਿੰਦਾ ਕਿ ਇਹਦੀ ਉਮਰ ਲੰਮੀ ਹੋਵੇ, ਇਹਦੀ ਦੀਰਘ ਆਯੂ ਹੋਵੇ, ਅਤੇ ਜੇਕਰ ਕੋਈ ਪੁੱਛ ਲਵੇ ਅਦੇ ਤਾਂ ਜਨਮ ਹੋਏ ਨੂੰ ਸਿਰਫ ਇੱਕ ਘੰਟਾ ਹੋਇਆ ਅਤੇ ਤੁਸੀਂ ਦੀਰਘ ਆਯੂ ਦੀ ਗੱਲ ਕਰ ਰਹੇ ਹੋ। ਅਸਲ ਵਿੱਚ ਉਸ ਦੀਰਘ ਆਯੂ ਦੀ ਅਸੀਸ ਵਿੱਚ ਇੱਕ ਪੈ ਲੁਕਿਆ ਹੋਇਆ ਕਿ ਛੇਤੀ ਕਿਤੇ ਮਰ ਨਾ ਜਾਏ। ਇਨਡਾਇਰੈਕਟਲੀ ਤਾਂ ਇਹੀ ਹੈ ਨਾ ਕਿ ਲੰਮੀ ਉਮਰ ਦਾ ਅਰਥ ਕਿ ਇਹਦੀ ਛੇਤੀ ਮੌਤ ਨਾ ਹੋਵੇ। ਜਦੋਂ ਇਨਸਾਨ ਜਨਮ ਹੁੰਦਾ, ਜਨਮ ਤੋਂ ਬਾਅਦ ਪਹਿਲਾ ਕਰਮ ਜਿਹੜਾ ਉਹ ਮੌਤ ਸ਼ੁਰੂ ਹੁੰਦੀ। ਬਾਣੀ 'ਚੋਂ ਸਿਰ ਵਰਜ ਕਰਨੀ, ਆਪ ਕਹੋ ਕਿ ਜਨਮ ਤੋਂ ਬਾਅਦ ਇੱਕੋ ਦਮ ਮੌਤ ਕਿਵੇਂ? ਸੱਚ ਇਹ ਵੇ ਮਾਂ ਦਾ ਦੁੱਧ ਵੀ ਬੱਚਾ ਬਾਅਦ ਵੀ ਚੁੰਘਦਾ ਪਹਿਲਾਂ ਮਰਨਾ ਸ਼ੁਰੂ ਕਰਦਾ ਹੈ। ਉਹ ਮਰਨਾ ਕਿਵੇਂ ਸ਼ੁਰੂ ਕਰਦਾ? ਇਹਨੂੰ ਪਰਮਾਤਮਾ ਨੇ ਜਿੰਨੇ ਸਵਾਸ ਦਿੱਤੇ ਨੇ ਜ਼ਿੰਦਗੀ ਦੇ, ਜਦੋਂ ਇਹਦਾ ਸਵਾਸ ਪਹਿਲਾਂ ਬਾਹਰ ਨਿਕਲਦਾ, ਧਿਆਨ ਦਿਆ ਜੇ ਮੌਤ ਕੀ ਚੀਜ਼ ਹੈ, ਜਿਸ ਦਿਨ ਇਨਸਾਨ ਨੇ ਮਰਨਾ ਉਦਨ ਅੰਦਰੋਂ ਕੁਛ ਬਾਹਰ ਨਿਕਲਣਾ ਹੈ, ਮੌਤ ਇਹ ਚੀਜ਼ ਹੈ, ਸਵਾਸ ਅੰਦਰੋਂ ਬਾਹਰ ਨਿਕਲਦੇ ਨੇ। ਇੱਕ ਵਾਰੀ ਬਾਹਰ ਨਿਕਲਿਆ ਸਵਾਸ, ਜਦੋਂ ਵਾਪਸ ਨਹੀਂ ਆਉਂਦਾ ਤੇ ਆਪਾਂ ਕਹਿੰਦੇ ਹਾਂ ਬੰਦਾ ਮਰ ਗਿਆ, ਪਰ ਚੇਤੇ ਰੱਖਿਓ ਇਹ ਤਾਂ ਆਖਰੀ ਸਵਾਸ ਬਾਹਰ ਨਿਕਲਿਆ ਜੇ ਪਹਿਲੇ ਸਵਾਸ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ। ਥੋੜ੍ਹਾ ਜਿਹਾ ਫਿਰ ਬਰੀਕੀ ਨਾਲ ਬੇਨਤੀ ਕਰਾਂ ਕਿ ਜਨਮ ਤੋਂ ਬਾਅਦ ਮਾਂ ਦਾ ਦੁੱਧ ਨਹੀਂ ਬੰਦਾ ਪੀਂਦਾ, ਪਹਿਲਾਂ ਮੌਤ ਮਰਨੀ ਸ਼ੁਰੂ ਕਰਦਾ ਹੈ। ਪਹਿਲਾਂ ਸਵਾਸ ਬਾਹਰ ਨਿਕਲਿਆ, ਇੱਕ ਸਵਾਸ ਘੱਟ ਗਿਆ, ਦੂਜਾ ਸਵਾਸ ਮਰਿਆ ਬਾਹਰ ਨਿਕਲ ਗਿਆ, ਦੂਜਾ ਘੱਟ ਗਿਆ, ਇੱਕ ਇੱਕ ਸਵਾਸ ਨੂੰ ਜੋੜ ਕੇ ਫਿਰ ਦਿਨ ਬਣ ਗਏ, ਹਫ਼ਤੇ ਬਣ ਗਏ, ਮਹੀਨੇ ਬਣ ਗਏ, ਸਾਲ ਬਣ ਗਏ। ਪਰ ਸਾਲ ਸਾਲ ਮਰਦਾ ਮਰਦਾ ਬੰਦਾ ਅਖੀਰ 70 ਸਾਲ, 80 ਸਾਲ ਜਾਂ 25-30 ਸਾਲ ਜਦੋਂ ਵੀ ਸਮਾਂ ਆ ਬਣਦਾ, ਉਦੋਂ ਅਖੀਰਲਾ ਸਵਾਸ ਨਿਕਲਦਾ। ਪਰ ਪਿਆਰਿਓ, ਜੇ ਪਹਿਲੇ ਨੇ ਸ਼ੁਰੂਆਤ ਨਾ ਕੀਤੀ ਹੁੰਦੀ ਤਾਂ ਅਖੀਰਲਾ ਕਿਵੇਂ ਆ ਜਾਂਦਾ? ਪਹਿਲਾਂ ਨਿਕਲਿਆ ਉਹ ਸੁਚੇਤ ਕਰ ਰਿਹਾ ਸੀ ਕਿ ਮੈਂ ਮਰਨ ਜਾ ਰਿਹਾ, ਅਤੇ ਇਸੇ ਵਿੱਚੋਂ ਹੀ ਐਸਤਾ ਤੈਨੂੰ ਮੌਤ ਦੇ ਬਿਲਕੁਲ ਨਜ਼ਦੀਕ। ਸੱਚ ਇਵੇਂ ਮੌਤ ਦੀ ਸ਼ੁਰੂਆਤ ਜਨਮ ਤੋਂ ਹੁੰਦੀ ਹੈ, ਪਰ ਇਸ ਪ੍ਰੋਸੈਸ ਨੂੰ, ਇਸ ਕਿਰਿਆ ਨੂੰ ਮੁਕੰਮਲ ਹੋਣ ਲੱਗਿਆਂ 70 ਸਾਲ ਲੱਗ ਜਾਣ, 20 ਸਾਲ ਲੱਗ ਜਾਣ, 5 ਸਾਲ ਲੱਗ ਜਾਣ, 2 ਸਾਲ ਲੱਗ ਜਾਣ, ਪਰ ਮਰਨਾ ਬੰਦਾ ਸ਼ੁਰੂ ਕਰ ਦਿੰਦਾ ਆਪਣੇ ਜਨਮ ਤੋਂ ਬਾਅਦ ਹੀ। ਥੋੜ੍ਹਾ ਜਿਹਾ ਹੋਰ ਬੇਨਤੀ ਧਿਆਨ ਨਾਲ ਸੁਣਿਓ। ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਹਾਂ, ਆਪ ਦੂਰ ਦੁਰਾਡਿਓਂ ਚੱਲ ਕੇ ਆਏ ਹੋ, ਅਤੇ ਜਦੋਂ ਆਪਾਂ ਘਰੋਂ ਚੱਲੇ ਹਾਂ, ਭਾਵੇਂ ਕੋਈ ਪੈਦਲ ਚੱਲਿਆ, ਭਾਵੇਂ ਕੋਈ ਬਾਈ ਏਅਰ ਆਇਆ, ਭਾਵੇਂ ਕੋਈ ਟ੍ਰੇਨ ਜਾਂ ਬੱਸ ਰਹੀ ਆਇਆ, ਜਦੋਂ ਆਪਾਂ ਘਰੋਂ ਚੱਲੇ ਹਾਂ ਉਦੋਂ ਸਾਡੀ ਸ਼ੁਰੂਆਤ ਹੈ। ਪਰ ਪਹੁੰਚਣ ਲੱਗਿਆਂ ਕਿਸੇ ਨੂੰ 1 ਦਿਨ ਲੱਗਾ, ਕਿਸੇ ਨੂੰ 2 ਦਿਨ ਲੱਗਾ, ਕਿਸੇ ਨੂੰ 1 ਘੰਟੇ ਵਿੱਚ ਪਹੁੰਚ ਗਿਆ। ਪਰ ਚੇਤੇ ਰੱਖਿਓ, ਜੇ ਚੱਲਿਆ ਸੀ ਤੇ ਤਾਂ ਪਹੁੰਚਿਆ, ਚੱਲੇ ਨੂੰ 3 ਦਿਨ ਹੋ ਗਏ, ਪਹੁੰਚਿਆ 3 ਦਿਨਾਂ ਬਾਅਦ। ਬਸ ਇਹਨੂੰ ਸਮਝਣ ਲਈ, ਜਿਵੇਂ ਕਿਸੇ ਸਫ਼ਰ 'ਤੇ ਜਾਈਏ ਅਤੇ ਸ਼ੁਰੂਆਤ ਹੋ ਜਾਂਦੀ ਹੈ ਅਤੇ ਪਹੁੰਚਣ ਲੱਗਿਆ ਟਾਈਮ ਲੱਗਦਾ, ਇਸੇ ਤਰ੍ਹਾਂ ਬੰਦਾ ਜਨਮ ਵੇਲੇ ਮਰਨਾ ਸ਼ੁਰੂ ਕਰਦਾ ਅਤੇ ਮੁਕੰਮਲ ਤੌਰ 'ਤੇ ਮਰਨ ਲੱਗਿਆ ਕੋਈ ਸਮਾਂ ਲੱਗ ਜਾਂਦਾ ਹੈ। ਇੱਕ ਸਵਾਸ ਕਰਕੇ ਬਾਹਰ ਨਿਕਲਦੇ। ਕਬੀਰ ਸਾਹਿਬ ਮਰੇ, ਉਹਨਾਂ ਸ਼ਬਦ ਵਰਤਿਆ, ਕਬੀਰ ਜਾਂ ਦਿਨ ਖੌਮ ਹੁਆ, ਇੱਕ ਉਹ ਵੀ ਮੌਤ ਹੈ। ਪਾਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਜਿੰਨੀ ਦੇਰ ਤੱਕ ਮੌਤ ਦਾ ਅਹਿਸਾਸ ਨਹੀਂ ਗੁਰਮੁਖੋ, ਓਨੀ ਦੇਰ ਤੱਕ ਅਧਿਆਤਮਿਕ ਜੀਵਨ ਦੀ ਸਮਝ ਕਿੱਥੇ, ਖਿਮਾ ਕਰਿਓ। ਅਤੇ ਜਿੰਨੀ ਦੇਰ ਤੱਕ ਪਰਿਵਾਰ ਵਿੱਚੋਂ ਅੱਤ ਦਾ ਨਜ਼ਦੀਕੀ ਨਾ ਜਾਏ, ਓਨੀ ਦੇਰ ਤੱਕ ਅਹਿਸਾਸ ਨਹੀਂ ਹੁੰਦਾ। ਬੰਦਾ ਸਮਝਦਾ ਮੌਤ ਦੂਜੇ ਦੇ ਘਰ ਦੀ ਹੈ, ਅਤੇ ਜਦੋਂ ਆਪਣੇ ਘਰੋਂ ਕੋਈ ਜਾਂਦਾ ਉਦਨ ਮਹਿਸੂਸ ਹੁੰਦਾ ਕਿ ਮੌਤ ਮੇਰੇ ਨਾਲ ਵੀ ਵਾਪਰ ਸਕਦੀ, ਉਦਨ ਮਹਿਸੂਸ ਹੁੰਦਾ। ਇੱਥੇ 2-3 ਬੇਨਤੀਆਂ ਹੋਰ ਕਰਨੀਆਂ ਨੇ। ਅਸੀਂ ਰਾਤ ਨੂੰ ਸੌਂਦੇ ਹਾਂ, ਇੱਕ ਬਾਣੀ ਦਾ ਪਾਠ ਕਰਨੇ ਹਾਂ, ਅਤੇ 5 ਸ਼ਬਦ ਨੇ ਉਸ ਪਵਿੱਤਰ ਬਾਣੀ ਦੇ, ਥੋੜ੍ਹੇ ਜਿਹੇ ਪ੍ਰਮਾਣ ਦਾਸ ਬਾਣੀ 'ਚੋਂ ਕਰਕੇ ਦੇ ਅਰਥਾਂ ਵੱਲ ਆਏਗਾ ਕਿ ਉਸ ਵਿੱਚ 5 ਸ਼ਬਦਾਂ ਵਿੱਚ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸੋਹਿਲਾ ਸਾਹਿਬ, 1 ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਅਤੇ 1 ਸ਼ਬਦ ਦੇ ਉਚਾਰਨ ਕਰਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸੋਹਿਲਾ ਸਾਹਿਬ ਦੇ ਪਹਿਲੇ ਸ਼ਬਦ, ਵੈਸੇ ਸੋਹਿਲੇ ਦਾ ਸਰਲੇਖ ਹੈ ਮੰਗਲਮਈ ਗੀਤ। ਰਾਤਦਾਸ ਨੇ ਕਥਾ ਕਰਦੇ ਇੱਕ ਅਰਜ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਤੋਂ ਪਹਿਲਾਂ 4 ਸਰਲੇਖ ਆਉਂਦੇ ਨੇ। ਪਹਿਲਾ ਸਰਲੇਖ ਬਾਣੀ ਦਾ ਹੈ ਜਪ, ਦੂਜਾ ਸਰਲੇਖ ਬਾਣੀ ਦਾ ਹੈ ਸੋ ਦਰ, ਤੀਸਰਾ ਸਰਲੇਖ ਹੈ ਬਾਣੀ ਦਾ ਸੋ ਪੁਰਖ, ਇਸੇ ਤਰ੍ਹਾਂ ਹੀ ਹੈ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ, ਅਤੇ ਚੌਥਾ ਸਰਲੇਖ ਹੈ ਸੋਹਿਲਾ। ਹੁਣ ਇਹ 4 ਸਰਲੇਖ ਜਿਹੜੇ ਨੇ ਇਹ ਸਾਡੀ ਜ਼ਿੰਦਗੀ ਜੀਣ ਦਾ ਢੰਗ ਪਏ ਦੱਸਦੇ ਨੇ। ਜਿਸ ਬੰਦੇ ਕੋਲ ਪਰਮਾਤਮਾ ਦਾ ਜਪ ਹੈ, ਜਪਣ ਵਾਲਾ ਉਹਦੇ ਦਰ ਤੱਕ, ਸੋ ਦਰ ਤੱਕ ਪਹੁੰਚੇਗਾ, ਅਤੇ ਜਿਹੜਾ ਉਹਦੇ ਦਰਵਾਜ਼ੇ ਤੱਕ ਪਹੁੰਚ ਗਿਆ ਉਹ ਸੋ ਪੁਰਖ ਦੇ ਘਰ ਵਿੱਚ ਜ਼ਰੂਰ ਪਹੁੰਚੇਗਾ, ਸੋ ਪੁਰਖ ਨੂੰ ਜ਼ਰੂਰ ਮਿਲੇਗਾ। ਜਪ ਵਾਲੇ ਕੋਲ ਸੋ ਦਰ ਹੈ, ਸੋ ਦਰ 'ਤੇ ਪਹੁੰਚਿਆ ਹੋਇਆ ਸੋ ਪੁਰਖ ਤੱਕ ਪਹੁੰਚਦਾ, ਤੇ ਜਿਹਨੂੰ 100 ਪੁਰਖ ਦੀ ਲੱਖ ਤਾਂ ਹੋ ਜਾਏ ਸੱਚ ਏ ਵੀ ਉਹਦੇ ਮੌਤ ਵੀ ਉਹਦੇ ਵਾਸਤੇ ਵਿਆਹ ਦਾ ਗੀਤ ਬਣ ਜਾਂਦਾ, ਮੰਗਲਮਈ ਗੀਤ ਬਣਦਾ। ਹਜ਼ੂਰ ਨੇ ਸ਼ਬਦ ਪਹਿਲੇ ਵਿੱਚ ਕਿਹਾ, ਰਾਤ ਨੂੰ ਅਸੀਂ ਸੌਣ ਲੱਗੇ ਤੇ ਇੱਕ ਗੱਲ ਪ੍ਰਿੰਸੀਪਲ ਸਤਬੀਰ ਸਿੰਘ ਹੁਣੀ ਕਹਿੰਦੇ ਸਨ ਕਿ ਮੌਤ ਤੇ ਨੀਂਦ ਬਾਰੇ ਕਹਿੰਦੇ ਸਨ, ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਲੰਬੇਰੀ ਨੀਂਦ ਹੈ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਆਮ ਤੌਰ 'ਤੇ ਕਿਹਾ ਜਾਂਦਾ ਸੌਣ ਲੱਗਿਆਂ ਕੋਈ ਚੰਗੀ ਗੱਲ ਕਰੋ, ਕਦੀ ਕੋਈ ਮੌਤ ਦੀ ਗੱਲ ਕਰਦਾ ਸੌਣ ਲੱਗਿਆਂ? ਬੱਚਿਆਂ ਨੂੰ ਵਰਜਿਆ ਜਾਂਦਾ, ਪਰ ਗੁਰਮਤਿ ਵਿੱਚ ਮੌਤ ਦੀ ਅਸਲੀਅਤ ਨੂੰ ਲੁਕਾਇਆ ਨਹੀਂ ਗਿਆ। ਰਾਤ ਨੂੰ ਅਸੀਂ ਸੌਣ ਲੱਗੇ ਤੇ ਪਹਿਲੇ ਸ਼ਬਦ ਵਿੱਚ ਗੁਰੂ ਨੇ ਕਿਹਾ ਕਿ ਚੇਤੇ ਰੱਖ ਕੇ ਮੌਤ ਵਾਲਾ ਦਿਨ ਨੇੜੇ ਆਉਣ ਵਾਲਾ ਹੈ, ਤੇ ਅਖੀਰ ਵਾਲੇ ਸ਼ਬਦ ਵਿੱਚ ਕਿਹਾ ਕਿ ਜੇ ਸਵੇਰੇ ਤੈਨੂੰ ਉੱਠਦਿਆਂ ਜ਼ਿੰਦਗੀ ਤੈਨੂੰ ਮਿਲ ਜਾਏ ਤੂੰ ਉੱਠ ਪਵੇਂ ਤੇ ਸਵੇਰ ਵਾਲੇ ਦਿਨ ਤੋਂ ਮੇਰੀ ਗੱਲ ਮੰਨ ਲੈ। ਧਿਆਨ ਨਾਲ ਬੇਨਤੀ ਸੁਣਿਓ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਸਾਰੀਆਂ ਉਦਾਹਰਨਾਂ ਵਿਆਹ ਦੀਆਂ ਤੇ ਗੱਲ ਕੀਤੀ ਗਈ ਮੌਤ ਦੀ। ਸਿਰਫ ਸੰਖੇਪ ਜੀ ਬੇਨਤੀ ਕਰਾਂਗਾ ਕਿ ਬੇਟੀ ਘਰ ਜਨਮ ਲੈਂਦੀ ਹੈ ਤੇ ਅਸੀਂ ਉਹਦੇ ਵਿਆਹ ਦਾ ਦਿਨ ਜਦੋਂ ਨਿਸ਼ਚਿਤ ਕਰ ਰਹੇ ਹਾਂ, ਜਦੋਂ ਉਹ ਜੋਬਨ 'ਚ ਜਾਏ ਉਹਦੇ ਲਈ ਘਰ ਲੱਭਿਆ ਜਾਂਦਾ, ਵਰ ਲੱਭਣੇ ਆ, ਅਤੇ ਘਰ ਵਰ ਲੱਭਣ ਤੋਂ ਬਾਅਦ ਪਹਿਲੇ ਸਮਿਆਂ ਵਿੱਚ ਕਈ ਕਈ ਸਾਲ ਮੰਗਣੀ ਹੋਈ ਰਹਿੰਦੀ ਸੀ, ਕਹਿ ਦੇਣਾ ਮੰਗਣੀ ਕਰ ਲਈ, ਪਰ ਇਸ ਸਾਲ ਇੰਨੇ ਸਮੇਂ ਬਾਅਦ ਅਸੀਂ ਵਿਆਹ ਕਰਾਂਗੇ। ਉਹ ਸਾਲ ਜਦੋਂ ਆ ਜਾਣਾ ਤਾਂ ਫਿਰ ਕਿਹਾ ਜਾਂਦਾ ਸੀ ਇਸ ਮਹੀਨੇ ਵਿਆਹ ਕਰਾਂਗੇ। ਜਦੋਂ ਉਹ ਮਹੀਨਾ ਨੇੜੇ ਆਉਣਾ ਤਾਂ ਫਿਰ ਸਾਹ ਚਿੱਠੀ ਆਉਂਦੀ ਸੀ, ਵਿਆਹ ਵਾਲਾ ਦਿਨ ਮੁਕਰਰ ਕੀਤਾ ਜਾਂਦਾ ਸੀ। ਉਸ ਸਾਹ ਚਿੱਠੀ ਵੀ ਜੋ ਕੁਝ ਲਿਖਦੇ ਸਨ ਉਹ ਆਪ ਜਾਣਦੇ ਹੋ, ਬਰਾਤ ਸੰਬੰਧੀ, ਟਾਈਮ ਸੰਬੰਧੀ, ਡੋਲੀ ਤੋਰਨ ਸੰਬੰਧੀ। ਦੇਖੋ ਕਿ ਵਿਆਹ ਵਾਲਾ ਸਾਲ ਮੁਕਰਰ ਕੀਤਾ, ਮਹੀਨਾ ਨਿਸ਼ਚਿਤ ਕੀਤਾ, ਵਿਆਹ ਵਾਲੀ ਤਰੀਕ ਨਿਸ਼ਚਿਤ ਕੀਤੀ, ਇੱਥੋਂ ਤੱਕ ਕਿ ਡੋਲੀ ਉੱਠਣ ਦਾ ਵਕਤ ਵੀ ਨਿਸ਼ਚਿਤ ਕਰ ਦਿੱਤਾ। ਅਤੇ ਮਹਾਰਾਜ ਜੀ ਨੇ ਕਿਹਾ, ਉਹ ਭਲੇ ਬੰਦਿਆ, ਤੂੰ ਬੇਟੀ ਦਾ ਦਿਨ, ਧੀ ਦਾ ਦਿਨ ਨਿਸ਼ਚਿਤ ਕਰਨਾ ਹੈ, ਪਰ ਕਦੀ ਆਪਣੀ ਜਿੰਦ ਵੱਲ ਝਾਤੀ ਮਾਰ। ਬੇਟੀ ਦਾ ਸਾਲ, ਮਹੀਨਾ ਅਤੇ ਤਰੀਕ ਉਹਦੇ ਕੁਝ ਸਾਲ ਜੀਣ ਤੋਂ ਬਾਅਦ ਨਿਸ਼ਚਿਤ ਕੀਤਾ ਜਾਂਦਾ, ਪਰ ਤੇਰਾ ਸਾਲ, ਮਹੀਨਾ ਅਤੇ ਦਿਨ ਅਤੇ ਤੇਰੀ ਅਰਥੀ ਉੱਠਣ ਦੀ ਘੜੀ ਤਾਂ ਰੱਬ ਨੇ ਤੇਰੇ ਜਨਮ ਤੋਂ ਪਹਿਲਾਂ ਹੀ ਲਿਖ ਦਿੱਤੀ। ਤੇਰਾ ਸਾਲ ਨਿਰਧਾਰਿਤ ਹੈ ਪਰ ਤੈਨੂੰ ਪਤਾ ਨਹੀਂ। ਇਹ ਵੀ ਇੱਕ ਰੱਬ ਨੇ ਪਰਦਾ ਪਾ ਕੇ ਰੱਖਿਆ, ਜੇ ਉਹਨੇ ਮੌਤ ਪਰਦੇ ਥੱਲੇ ਰੱਖੀ, ਉਹਨੂੰ ਪਤਾ ਸੀ ਜੇ ਇਸ ਮਰਨ ਤੋਂ ਪਹਿਲਾਂ ਇਹਨੂੰ ਮੌਤ ਦਾ ਪਤਾ ਲੱਗ ਗਿਆ, ਇਹ ਬੰਦਾ ਮਰਨ ਤੋਂ ਪਹਿਲਾਂ ਹੀ ਮਰ ਸਕਦਾ ਹੈ ਕਿਉਂਕਿ ਭੈ ਖਾਂਦਾ ਹੈ। ਸੰਬਤ ਸਾਹਾ ਲਿਖਿਆ, ਉਹ ਸਾਲ ਲਿਖਿਆ ਗਿਆ ਮੌਤ ਦਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਪਿਆਰਿਓ, ਦਿਓ ਅਸੀਸਾਂ ਸੰਗਤ ਵਿੱਚ ਆਇਓ, ਮੇਰੀ ਮੇਰੇ ਮਾਲਕ ਨਾਲ ਬਣ ਜਾਏ। ਮਿਲ ਕਰ ਪਾਵੋ ਤੇਲ ਕੀ ਹੈ? ਇੱਕ ਅਸੀਸ ਹੈ। ਜਦੋਂ ਬੇਟੀ ਦੇ ਵਿਆਹ ਦਾ ਦਿਨ ਨੇੜੇ ਆਉਂਦਾ ਤੇ ਉਹਦੇ ਕੇਸਾਂ ਵਿੱਚ ਤੇਲ ਪਾ ਕੇ ਉਹਨੂੰ ਮਾਈਏ ਪਾਇਆ ਜਾਂਦਾ ਸੀ, ਬੜੀ ਪੁਰਾਣੀ ਇੱਕ ਰਸਮ ਸੀ। ਮਾਈਏ ਪਾਉਣ ਲੱਗਿਆਂ ਉਹਦੇ ਕੇਸਾਂ 'ਚ ਤੇਲ ਪਾਉਣਾ, ਅਤੇ ਦੋ ਤਰ੍ਹਾਂ ਦੇ ਗੀਤ ਉੱਥੇ ਗਾਏ ਜਾਂਦੇ ਸਨ, ਇੱਕ ਖੁਸ਼ੀ ਦੇ ਗੀਤ ਅਤੇ ਦੂਸਰੇ ਸੋਗਮਈ ਬੈਰਾਗ ਦੇ ਗੀਤ। ਹੈ ਬੇਟੀ ਦਾ ਵਿਆਹ ਪਰ ਕੇਸਾਂ 'ਚ ਤੇਲ ਪਾਉਂਦਿਆਂ ਮਾਂ ਵੀ ਰੋ ਪਈ, ਬਾਕੀ ਰਿਸ਼ਤੇਦਾਰ ਵੀ ਰੋ ਪਏ, ਅਤੇ ਹਜ਼ੂਰ ਕਹਿੰਦੇ ਰੋਣ ਦਾ ਕਾਰਨ, ਅਤੇ ਅੱਗੋਂ ਉੱਤਰ ਮਿਲਿਆ ਕਿ ਇਸ ਬੇਟੀ ਨੇ ਅੱਜ ਕੇਸਾਂ 'ਚ ਤੇਲ ਪਿਆ, ਲਾਵਾਂ ਖੋਣੀਆਂ ਨੇ, ਡੋਲੀ ਵਿੱਚ ਚੜ੍ਹ ਕੇ ਆਪਣੇ ਘਰ ਚਲੀ ਜਾਣਾ, ਆਏਗੀ ਕਦੀ ਦੁਬਾਰਾ? ਅਤੇ ਜ਼ਰੂਰ ਆਏਗੀ ਤਾਂ ਪ੍ਰਾਹੁਣੀ ਬਣ ਕੇ, ਅੱਜ ਵਰਗਾ ਹੱਕ ਨਹੀਂ। ਹਜ਼ੂਰ ਕਹਿੰਦੇ ਨੇ ਇੱਕ ਬੇਟੀ ਦੀ ਡੋਲੀ ਉੱਠੇ, ਉਹਦੇ ਤੋਂ ਪਹਿਲਾਂ ਅੱਖਾਂ ਭਰਨੇ ਆ, ਉਹ ਪ੍ਰਾਹੁਣੀ ਬਣ ਕੇ ਆਏਗੀ। ਡੋਲੀ 'ਚ ਬੈਠੀ ਕੋਈ ਬੇਟੀ ਪ੍ਰਾਹੁਣੀ ਬਣ ਕੇ ਵਾਪਸ ਆਉਂਦੀ ਏ, ਪਰ ਜਿਨ੍ਹਾਂ ਲੋਕਾਂ ਦੇ ਸਰੀਰ ਦੀ ਅਰਥੀ ਉੱਠ ਜਾਏ ਉਹਨਾਂ ਦੀ ਜਿੰਦ ਤਾਂ ਪ੍ਰਾਹੁਣੀ ਬਣ ਕੇ ਵੀ ਕਦੀ ਘਰਾਂ ਵਿੱਚ ਨਹੀਂ ਆਉਂਦੀ ਹੁੰਦੀ, ਵਾਪਸ ਨਹੀਂ ਆਈ। ਸਤਿਗੁਰੂ ਨੇ ਦੇਖੋ ਇਸ ਉਡਾਰੀ ਲਈ ਕਿ ਜਿਵੇਂ ਉਹਦੇ ਕੇਸਾਂ 'ਚ ਤੇਲ ਪਾਉਂਦੇ ਨੇ, ਸਤ ਸੰਗੀ ਮਹਾਂਪੁਰਖੋ ਅਸੀਸਾਂ ਦਿਓ ਕਿ ਮਾਲਕ ਮੇਰੇ ਨਾਲ ਬਣ ਆਏ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅਤੇ ਇਕੱਲਾ ਇੱਕ ਨਹੀਂ, ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ ਮੋਲਤ ਪੁੰਨੀ ਪਾਈ ਭਰੀ। ਘਰ ਘਰ ਇਹੋ ਪਹੁੰਚਾ, ਹਰ ਘਰ ਦੇ ਵਿੱਚ ਮੌਤ ਦੀ ਚਿੱਠੀ ਆ ਗਈ ਹੈ। ਸਦੜੇ ਨਿਤ ਪਵਨ ਸੱਦਣ ਖਾਰਾ ਸਿਮਰੀਆ ਨਾਨਕ ਸੇ ਦੇਹੇ ਅਵੰਧ। ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਜਿੱਤ ਦਿਹਾੜੈ ਧਨ ਵਰੀ, ਸੰਬਤ ਸਾਹ ਲਿਖਿਆ, ਜਿਸ ਦਿਨ ਇਹਨੂੰ ਮੌਤ ਆਏਗੀ, ਜਿੱਤ ਦਿਹਾੜੈ ਧਨ ਵਰੀ ਸਾਏ ਲੈ ਲਿਖਾਏ। ਉਹ ਮਣਾ ਤੂੰ ਖੁਦ ਤਾਂ ਮੌਤ ਦਾ ਦਿਲ ਲਿਖਾ ਕੇ ਆਏ, ਸਾਏ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਕਹਿਣ ਲੱਗੇ ਜਿੰਦ ਨਿਮਾਣੀ ਕੱਢੀਏ ਖੱਡਾਂ ਕੂਕੜ ਕਾਏ, ਸਾਏ ਲਿਖੇ ਨਾ ਚੱਲਣੀ। ਮੌਤ ਵਾਲੇ ਦਿਨ ਕਿਤੇ ਟਲ ਸਕਦੇ ਨੇ? ਸਾਏ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਪਰ ਕਰੀਏ ਕਿ ਅਸੀਂ ਸੰਸਾਰੀ ਖਾਂ, ਮੈਂ ਬੇਨਤੀ ਕਰਾਂ, ਜਦੋਂ ਮੌਤ ਕਿਤੇ ਆਉਂਦੀ ਹੈ ਉਂਝ ਮੌਤ ਦੀ ਕੋਈ ਲਿਮਿਟ ਨਹੀਂ ਉਮਰ ਦੀ। ਧਿਆਨ ਦਿਆ ਜੀ, ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੋਇਆ ਭਾਈ ਤਾਰੂ, ਇੱਕ ਤਾਂ ਭਾਈ ਤਾਰੂ ਸਿੰਘ ਜੀ, ਇੱਕ ਸਰਦਾਰ ਤਾਰਾ ਸਿੰਘ ਵਾਂ, ਇੱਕ ਭਾਈ ਤਾਰੂ ਹੋਇਆ ਪੋਪਟ ਗੁਰੂ ਨਾਨਕ ਸਾਹਿਬ ਦੇ ਵੇਲੇ। ਅਤੇ ਇਹਦਾ ਜ਼ਿਕਰ ਜਦੋਂ ਭਾਈ ਗੁਰਦਾਸ ਸਾਹਿਬ ਨੇ ਸਿੱਖਾਂ ਦੀ ਨਾਮ ਲਿਖੇ ਨੇ, ਅਤੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਉਹਨਾਂ ਤਾਰੂ ਪੋਪਟ ਲਿਖਿਆ ਹੈ। ਉਹ ਕਹਿ ਤੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਉਹਨੂੰ ਬਚਪਨ ਵਿੱਚ ਉਪਰਾਮਤਾ ਸੰਸਾਰ ਦੇ ਮੋਹ ਤੋਂ ਮੁਕਤ ਹੋ ਗਿਆ। ਉਹ ਬੱਚਾ ਰੋਜ਼ ਕਰਤਾਰਪੁਰ ਆਉਂਦਾ ਸੀ, ਕਰਤਾਰਪੁਰ ਦੀ ਧਰਮਸ਼ਾਲਾ 'ਚ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰੋਜ਼ ਖੜਾ ਹੁੰਦਾ। ਅਤੇ ਇੱਕ ਦਿਨ ਸਰਦੀ ਦਾ ਮੌਸਮ, ਹਜ਼ੂਰ ਨੇ ਪੁੱਛ ਲਿਆ ਬੇਟਾ ਕਿ ਤੇਰੀ ਉਮਰ ਦੇ ਬੱਚੇ ਆਪਣੇ ਘਰਾਂ ਵਿੱਚ ਇਸ ਨਿੱਘ ਵਿੱਚ ਬਿਸਤਰਿਆਂ ਵਿੱਚ ਆਰਾਮ ਕਰਦੇ ਨੇ, ਤੂੰ ਇੰਨੀ ਸੀਤ ਪੈਂਦੀ ਹੈ ਅੰਮ੍ਰਿਤ ਵੇਲੇ ਆ ਜਾਂਦੇ? ਅਤੇ ਉਸ ਤਾਰੂ ਪੋਪਟ ਨੇ ਕਿਹਾ ਸੀ, ਸਤਿਗੁਰੂ ਜੀ ਮੌਤ ਨੇ ਉਮਰਾਂ ਥੋੜ੍ਹਾ ਵੇਖਣੀਆਂ ਹੁੰਦੀਆਂ। ਜਿਹੜੀ ਅਸੀਂ ਕਹਿੰਦੇ ਹਾਂ ਮੌਤ ਉਮਰ ਵੇਂਦੀ, ਕਿਉਂਕਿ ਸਾਡੇ ਖਿਆਲ ਨੂੰ ਮੈਂ ਅਰਜ਼ ਕਰਾਂ, ਜਿਹਦੇ ਨੂੰ ਵਾਪਰਦੀ ਪਤਾ ਉਹਨੂੰ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਇਹਦੇ ਅਜੇ ਜਾਣ ਦਾ ਵੇਲਾ ਨਹੀਂ ਸੀ। ਇਹ ਗੱਲ ਚੇਤੇ ਰੱਖਿਓ, ਜਿਨ੍ਹਾਂ ਦਾ ਵੇਲਾ ਨਾ ਆਵੇ ਉਹ ਜਾਂਦੇ ਵੀ ਨਹੀਂ, ਜਾਂਦੇ ਹੀ ਉਹ ਨੇ ਜਿਨ੍ਹਾਂ ਦਾ ਵੇਲਾ ਆ ਜਾਂਦਾ। ਇਹ ਸ਼ਬਦ ਗਲਤ ਹੈ, ਅਜੇ ਜਾਣ ਦਾ ਵੇਲਾ ਨਹੀਂ ਸੀ, ਜਦੋਂ ਵੇਲਾ ਆਉਂਦਾ ਉਦੋਂ ਹੀ ਜਾਂਦੇ ਨੇ, ਕਿਉਂਕਿ ਵੇਲੇ ਤੋਂ ਬਿਨਾਂ ਕਦੀ ਕੋਈ ਗਿਆ ਹੀ ਨਹੀਂ। ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾਂ ਮਰਨਾ ਭਾਈ, ਜਿਨ੍ਹਾਂ ਦੀ ਚਿੱਠੀ ਪਾਟ ਜਾਏ ਉਹਨਾਂ ਨੂੰ ਮੌਤ ਆਏਗੀ। ਉਹ ਕਹਿੰਦਾ ਬਾਬਾ ਜੀ ਮੌਤ ਕੋਈ ਉਮਰ ਥੋੜ੍ਹਾ ਵੇਂਦੀ ਹੈ, ਮੈਂ ਬੱਚਾ ਖਾਂ। ਹਜ਼ੂਰ ਨੇ ਕਿਹਾ ਬੇਟਾ ਦੋ ਸਿੱਖ ਗੁਰਦੇਵ ਦੇ ਖਾਸ ਕਰਕੇ, ਇੱਕ ਭਾਈ ਬੂੜਾ ਅਤੇ ਦੂਜਾ ਭਾਈ ਤਾਰੂ। ਭਾਈ ਬੂੜੇ ਨੂੰ ਵੀ ਇਹ ਸਮਝ ਪਈ ਸੀ ਮੌਤ ਆਉਣ ਵਾਲੀ ਹੈ। ਭਾਈ ਤਾਰੂ ਨੇ ਕਿਹਾ ਮਹਾਰਾਜ ਮੌਤ ਜਨਮ ਨਹੀਂ ਵੇਂਦੀ, ਵਾਹਿਗੁਰੂ ਬਚਪਨ ਨਹੀਂ ਵੇਂਦੀ। ਹਜ਼ੂਰ ਨੇ ਕਿਹਾ ਤੈਨੂੰ ਸਮਝ ਕਿਵੇਂ ਪਈ? ਇਹ ਅਸਲ 'ਚ ਇਹ ਸਾਖੀ ਇਸ ਭਾਈ ਤਾਰੂ ਦੀ, ਜਿਹਨੂੰ ਕਈ ਥਾਵਾਂ 'ਤੇ ਐਵੇਂ ਢੁਕਾਈ ਜਾਂਦੇ ਸਾਡੇ ਲੋਕ। ਭਾਈ ਮਨੀ ਸਿੰਘ ਲਿਖਦੇ ਨੇ ਕਿ ਉਸ ਬੱਚੇ ਨੇ ਅੰਮ੍ਰਿਤ ਵੇਲੇ ਕਿਹਾ, ਸਤਿਗੁਰੂ ਜੀ ਕੁਝ ਦਿਨ ਪਹਿਲਾਂ ਮਾਂ ਨੇ ਕਿਹਾ ਸੀ, ਵੇ ਤਾਰੂ ਮੈਂ ਕੰਮ ਕਾਰ ਕਰਨੀ ਪਈਆਂ ਚੁੱਲ੍ਹੇ ਵਿੱਚ ਅੱਗ ਬਾਲ ਦੇ, ਮੈਂ ਖੱਤ ਧੋ ਕੇ ਸਬਜ਼ੀ ਭਾਜੀ ਰੋਟੀ ਪਕਾਵਾਂਗੀ। ਕਹਿਣ ਲੱਗਾ ਮੈਂ ਵੱਡੀ ਸਾਰੀ ਲੱਕੜ ਲਈ ਅਤੇ ਚੁੱਲ੍ਹੇ ਵਿੱਚ ਰੱਖ ਕੇ ਅੱਗ ਲਾਵਾਂ ਪਰ ਲੱਗੇ ਨਾ। ਅਤੇ ਮਾਂ ਨੇ ਕਿਹਾ, ਤਾਰੂ ਅੱਗ ਨਹੀਂ ਬਾਲੀ? ਕਿਆ ਮਾਂ ਅੱਗ ਤਾਂ ਲੱਗਦੀ ਨਹੀਂ? ਦੇਖ ਕੇ ਚੁੱਲ੍ਹੇ ਵੱਲ ਕਹਿਣ ਲੱਗੀ, ਪੁੱਤ ਇਹ ਤਣੇ ਨੂੰ ਨਹੀਂ ਪਹਿਲਾਂ ਅੱਗ ਲੱਗਣੀ, ਪਹਿਲਾਂ ਉੱਪਰ ਵਾਲੀਆਂ ਕਰੂੰਬਲਾਂ, ਇਹਦੇ ਪੱਤੇ, ਇਹਦੇ ਫੁੱਲ ਜਿਹੜੇ ਸੁੱਕੇ ਨੇ ਉਹ ਤੋੜ ਕੇ ਅੱਗ ਲਾ। ਕਹਿੰਦੇ ਨੇ ਪਹਿਲਾਂ ਪੱਤਿਆਂ ਨੂੰ ਅੱਗ ਲੱਗੀ, ਫਿਰ ਟਾਹਣੀ ਨੂੰ ਅੱਗ ਲੱਗੀ। ਕਹਿੰਦੇ ਇੰਨੀ ਠੋਕਰ ਵੱਜੀ ਮਣਾ, ਟਾਹਣੀ ਪਹਿਲਾਂ ਸੀ, ਪੱਤੇ ਬਾਅਦ ਵਿੱਚ ਬਣੇ, ਅਤੇ ਜਿਹੜੇ ਬਾਅਦ ਵਿੱਚ ਆਏ ਨੇ ਉਹ ਸੜਦੇ ਪਹਿਲਾਂ ਪਏ ਨੇ। ਅਤੇ ਹੋ ਸਕਦਾ ਮਾਪੇ ਬੈਠੇ ਹੋਣ ਅਤੇ ਸੰਤਾਨ ਪਹਿਲਾਂ ਹੀ ਦੁਨੀਆਂ ਤੋਂ ਕੂਚ ਕਰ ਦੇ, ਪੱਤਾ ਬਾਅਦ ਵਿੱਚ ਹੈ, ਟਾਹਣੀ ਪਹਿਲਾਂ ਹੈ। ਸੱਚ ਇਵੇਂ ਮੌਤ ਉਹਦਾ ਸਮਾਂ ਨਹੀਂ ਕੋਈ ਨਿਰਧਾਰਿਤ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪਨੀਤ, ਕਾਂ ਬਿਸਾਸਾ ਦੇਹ ਕਾਂ, ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬ ਨੈ। ਉਹ ਬਚਪਨ ਜਵਾਨੀ ਨਹੀਂ ਜੇ ਵੇਂਦੀ, ਨਹਿ ਬਾਰਕ ਨਹਿ ਜੋਬ ਨੈ, ਨਹਿ ਬਿਰਦੀ ਕੱਛ ਬੰਦ, ਉਹ ਬੇਰਾ ਨਾ ਬੂਝੀਐ ਜੋ ਆਏ ਪਰੈ ਜਮ ਫੰਦ। ਸਾਹਿਬ ਨੇ ਕਿਹਾ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਜ਼ਿਮੀਂਦਾਰ ਖੇਤ 'ਚ ਫਸਲ ਬੀਜਦਾ ਅਤੇ ਫਸਲ ਕਦੀ ਕਹਿੰਦੀ ਹੈ ਮੈਨੂੰ ਕੱਚੀ ਨੂੰ ਵੱਢਣਾ, ਫਸਲ ਕਿਤੇ ਕਹਿੰਦੀ ਮੈਨੂੰ ਡੱਡਰੀ ਨੂੰ ਵੱਢਣਾ। ਬਾਜ਼ਾਰ ਵਿੱਚ ਜਿਤਨਾ ਵੀ ਮੰਡੀ ਵਿੱਚ ਸਾਜੋ ਸਮਾਨ ਹੁੰਦਾ, ਹਰ ਪੱਕੀ ਹੋਈ ਫਸਲ ਨਹੀਂ ਆਉਂਦੀ। ਚੇਤੇ ਰੱਖੋ ਅਜੇ ਮੱਕੀ ਪੱਕੀ ਨਹੀਂ ਅਤੇ ਕੱਚੀਆਂ ਛੱਲੀਆਂ ਤੋੜ ਕੇ ਬਾਜ਼ਾਰ ਵਿੱਚ ਲੈ ਆਏ। ਅਜੇ ਸਰੋਂ ਪੱਕੀ ਨਹੀਂ ਤੇ ਉਹਨੂੰ ਕੱਚੀਆਂ ਗੰਦਲਾਂ ਨੂੰ ਤੋੜ ਕੇ ਸਾਗ ਬਣਾ ਕੇ ਲੈ ਆਏ ਨੇ, ਮਟਰ ਅਜੇ ਪੱਕੇ ਨਹੀਂ ਕੱਚਿਆਂ ਨੂੰ ਤੋੜ ਕੇ ਲੈ ਆਏ, ਤੇ ਕਦੀ ਮੰਡੀ ਵਿੱਚ ਬੈਠੇ ਆ ਸਾਗ ਨੇ ਮਟਰਾਂ ਨੇ ਕੱਚੀ ਸਬਜ਼ੀ ਨੇ ਕਿਹਾ ਮੈਨੂੰ ਜ਼ਿਮੀਦਾਰ ਕਿਉਂ ਤੋੜ ਲਿਆਇਆ, ਮੈਂ ਤਾਂ ਪੱਕਣਾ ਸੀ ਅਜੇ, ਕਿਉਂ ਫਸਲ ਇਹ ਜ਼ਿਮੀਦਾਰ ਦੀ ਮਰਜ਼ੀ ਹੈ ਕੱਚੀ ਤੋੜੇ। ਅਤੇ ਤੁਸੀਂ ਦੇਖੋ ਘਰਾਂ 'ਚ ਆ ਕਈ ਵਾਰੀ ਕਈ ਲੋਕ ਪੁੰਗਰਿਆ ਹੋਇਆ ਅਨਾਜ ਖਾਂਦੇ, ਆ ਖਾਧਾ ਜਾਂਦਾ ਨਾ, ਡਾਕਟਰ ਕਹਿੰਦੇ ਨੇ ਪੁੰਗਰੇ ਹੋਏ ਦਾਣੇ ਖਾਓ, ਦਾਲ ਰੱਖ ਦਿੱਤੀ, ਚਣੇ ਰੱਖ ਦਿੱਤੇ, ਅਜੇ ਉਹ ਅੰਕੁਰ ਨਿਕਲਿਆ ਹੈ। ਅਤੇ ਚੇਤੇ ਰੱਖਿਓ ਜੇ ਉਹਨੂੰ ਬੀਜ ਦਿੱਤਾ ਜਾਏ ਉਹਦੇ ਵਿੱਚੋਂ ਪੇਡਾ ਪੈਦਾ ਹੋਵੇਗਾ। ਬੰਦਾ ਆਪਣੀ ਪਲੇਟ ਵਿੱਚ ਪਾ ਕੇ ਅੰਕੁਰੇ ਹੋਏ ਦਾਣੇ ਤਾਂ ਖਾਂਦਾ ਹੈ, ਅਤੇ ਜਦੋਂ ਮੌਤ ਕਿਸੇ ਨੂੰ ਆਉਂਦੀ ਹੈ ਬੱਚੇ ਨੂੰ ਉਦੋਂ ਕਈ ਵਾਰੀ ਸੋਚਦਾ ਇਹ ਕਿਉਂ। ਉਹ ਭਲਿਆ ਜੇ ਤੂੰ ਉਂਗਰੇ ਹੋਏ ਦਾਣੇ ਨੂੰ ਮੂੰਹ 'ਚ ਪਾ ਕੇ ਖਾ ਗਿਆ ਦਾਣੇ ਦਾ ਵਸ ਕੋਈ ਨਹੀਂ ਚੱਲਿਆ, ਅਤੇ ਜਦੋਂ ਮੌਤ ਕਿਤੇ ਬਚਪਨ ਵਿੱਚ ਆ ਜਾਏ ਤਾਂ ਉੱਥੇ ਬੰਦੇ ਦਾ ਵਸ ਕੋਈ ਨਹੀਂ ਚੱਲਦਾ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਟ ਪੁਰਾਣੀ, ਜੋ ਜਨਮੈ ਸੋ ਜਾਨੋ ਮੂਵਾ, ਗੋਬਿੰਦ ਭਗਤ ਅਸਥਿਰ ਖੈਥੀ ਆ। ਇੱਕ ਹੋਰ ਮੈਂ ਸ਼ਬਦ ਕਹਿ ਦਿਆਂ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕਹੁ ਪਈ ਕਹਿ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਾਈ ਕਹਿ ਰੇ, ਧੱਕਾ ਪੈਣ ਵਾਲਾ ਖੈ ਬਾਰੇ ਬੂਢੇ ਤਰੁਣੇ ਭਈਆ ਬੱਚੇ ਜਵਾਨ ਬਜ਼ੁਰਗ ਸਭ ਕੁ ਜਮ ਲੈ ਜਾਈ ਹੈ ਰੇ, ਮੌਤ ਇੱਕ ਅਟਲ ਸੱਚਾਈ ਏ, ਉਹ ਬੱਚੇ ਜਵਾਨ ਬੁੱਢੇ ਨਹੀਂ ਦੇਖਦੀ ਪਰ ਜਿਹਦੀ ਚੀਰੀ ਪਾਟ ਜਾ ਉਹਨੂੰ ਮੌਤ ਲੈ ਜਾਂਦੀ ਹੈ। ਇੱਕ ਛੋਟੀ ਜਿਹੀ ਉਦਾਹਰਨ ਦਾਸ ਦੇ ਦਿੰਦਾ ਕਿਉਂਕਿ ਇਹਦਾ ਤਾਂ ਬਹੁਤ ਵਿਸਥਾਰ ਜੇ ਆਪਾਂ ਕਰਾਂਗੇ ਜਿਤਨਾ ਮਰਜ਼ੀ ਕਰੀ ਜਾਓ, ਅਖੀਰ ਵਾਲੀ ਸੱਚਾਈ ਤਾਂ ਇਹ ਹੀ ਏ ਜਿਹਦੇ ਤੋਂ ਬੰਦਾ ਲੁੱਕ ਕੇ ਬੈਠਾ ਹੈ। ਮੈਨੂੰ ਬਾਬਾ ਜੀ ਦੇ ਬਚਨ ਜਦੋਂ ਪਾਠ ਕਰਦਿਆਂ ਕਈ ਵਾਰੀ ਆਉਂਦਾ ਕਿ ਬੰਦਾ ਨਾ ਖਾਂਦਿਆਂ ਪੀਂਦਿਆਂ ਇਸ ਤਰ੍ਹਾਂ ਸੋਚਦਾ ਮੈਂ ਕਦੀ ਮਰਨਾ ਹੀ ਨਹੀਂ। ਚਾਰ ਗੱਲਾਂ ਕਦੀ ਚੇਤੇ ਨਹੀਂ ਕਰਾਈਆਂ, ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਮੰਜੀ ਸਾਹਿਬ, ਕਦੀ ਕਿਸੇ ਨੇ ਰੋਟੀ 'ਤੇ ਲੈਕਚਰ ਨਹੀਂ ਦਿੱਤਾ, ਆਪਣੇ ਆਪ ਭੁੱਖ ਲੱਗੇ ਤਾਂ ਸਮਝ ਪੈ ਜਾਂਦੀ, ਪਿਆਸ ਲੱਗੇ ਪਾਣੀ ਕਿਸੇ ਚੇਤੇ ਨਹੀਂ ਕਰਾਇਆ, ਪਿਆਸ ਲੱਗੀ ਤਾਂ ਪਾਣੀ ਪੀਏਗਾ, ਨੀਂਦ ਆਏਗੀ ਸੌਵੇਗਾ, ਅਤੇ ਜਦੋਂ ਕਿਤੇ ਹੱਸਣ ਖੇਡਣ ਦਾ ਵੇਲਾ ਹੋਵੇ ਇਹਨੂੰ ਮਨੋਰੰਜਨ ਵੀ ਨਹੀਂ ਭੁੱਲਦਾ, ਇਹਨੂੰ ਖਾਣਾ ਪੀਣਾ ਖੱਸਣਾ ਸੌਣਾ ਕਦੀ ਨਹੀਂ ਭੁੱਲਿਆ। ਜਦੋਂ ਵੀ ਬੰਦੇ ਨੂੰ ਭੁੱਲਦਾ ਇੱਕ ਮੌਤ ਭੁੱਲਦੀ ਹੈ ਅਤੇ ਦੂਜਾ ਰੱਬ ਭੁੱਲਦਾ ਹੈ। ਖਾਣਾ ਪੀਣਾ ਖੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਕਿਤਾਬ ਬਹੁਤ ਮੁੱਦਤ ਪਹਿਲਾਂ ਦੀ ਲਿਖੀ ਹੋਈ ਹੈ ਕਿ ਸਪਤ ਸਰਿੰਗ, ਸੱਤ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਮਹਾਂਪੁਰਖਾਂ ਦੀ ਜੀਵਨੀ ਹੈ। ਉਹਦੇ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਲਿਖਦਿਆਂ ਸਰਦਾਰ ਜੀ ਨੇ ਇੱਕ ਕਹਾਣੀ ਜਾਂ ਉਹਦੇ ਇਤਿਹਾਸ ਦੀ ਘਟਨਾ ਲਿਖੀ ਹੈ ਕਿ ਮਹਾਤਮਾ ਬੁੱਧ ਇੱਕ ਪਿੰਡ ਦੇ ਅੰਦਰ ਬੈਠੇ ਨੇ ਅਤੇ ਇੱਕ ਔਰਤ ਆਈ, ਇਉਂ ਕਹਿ ਲਈਏ ਕਿ 25 ਸਾਲ ਦੀ ਇੱਕ ਬੀਬੀ ਆਈ, ਉਹਨੇ ਆਪਣੀ ਝੋਲੀ ਵਿੱਚ ਕੱਪੜੇ ਵਿੱਚ ਆਪਣਾ ਪੁੱਤਰ ਆਪਣਾ ਬੱਚਾ ਲਪੇਟੇ, 6 ਮਹੀਨੇ ਦਾ ਬੱਚਾ ਹੈ ਕੱਪੜੇ 'ਚ ਲਪੇਟਿਆ। ਅਤੇ ਮਹਾਤਮਾ ਬੁੱਧ ਦੇ ਪੈਰਾਂ 'ਚ ਉਸ ਔਰਤ ਦਾ ਨਾਮ ਸੀ ਗੋਮਤੀ ਕਿਸ਼ਾ, ਉਹਨੇ ਮਹਾਤਮਾ ਬੁੱਧ ਦੇ ਪੈਰਾਂ 'ਚ ਰੱਖ ਦਿੱਤਾ ਅਤੇ ਪੈਰਾਂ 'ਚ ਬੱਚਾ ਰੱਖ ਕੇ ਕਹਿੰਦੀ ਹੈ ਤੁਸੀਂ ਗੇਰਵੇ ਕੱਪੜੇ ਪਾਏ ਨੇ, ਮੈਂ ਤੁਹਾਡੇ ਕੋਲੋਂ ਆਪਣੇ ਬੱਚੇ ਦੀ ਜ਼ਿੰਦਗੀ ਮੰਗਣ ਆਈ ਹਾਂ, ਮੇਰੇ ਬੱਚੇ ਦੀ ਮੌਤ ਹੋ ਗਈ ਹੈ, ਮੈਨੂੰ ਕਿਸੇ ਦੱਸ ਪਾਈ ਕਿ ਤੁਸੀਂ ਸਾਧੂ ਹੋ, ਮੇਰਾ ਮਰਿਆ ਹੋਇਆ ਬੱਚਾ ਜਿੰਦਾ ਹੋ ਸਕਦਾ? ਕਿਉਂ ਜੀ ਮੇਰਾ ਬੱਚਾ ਜਿੰਦਾ ਹੋ ਜਾਏਗਾ, ਇੱਕ ਸਾਏ ਕਈ ਵਾਰੀ ਕਹਿ ਗਈ ਕਿਉਂ ਜੀ ਜਿੰਦਾ ਹੋ ਜਾਏਗਾ। ਮਹਾਤਮਾ ਬੁੱਧ ਨੇ ਦੇਖਿਆ ਵੀ ਠੋਕਰ ਬੜੀ ਵੱਡੀ ਵੱਜੀ ਏ, ਅਤੇ ਚੇਤੇ ਰੱਖੋ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਏ ਜਾਂ ਬੰਦਾ ਗਿਆਨ ਨਾਲ ਸਮਝਦਾ ਹੈ ਅਤੇ ਜਾਂ ਫਿਰ ਜ਼ਿੰਦਗੀ ਨੂੰ ਰੋ ਰੋ ਕੇ ਖੁਆਰ ਕਰ ਦਿੰਦਾ। ਉਹਦੇ ਅੰਦਰ ਦਿਮਾਗੀ ਸੰਤੁਲਨ ਗਵਾਚ ਗਿਆ, ਕਹਿਣ ਲੱਗੀ ਜਿੰਦਿਆ ਹੋ ਸਕਦਾ? ਮਹਾਤਮਾ ਬੁੱਧ ਨੇ ਕਿਹਾ ਕਿਉਂ ਨਹੀਂ, ਤੇਰਾ ਬੱਚਾ ਜ਼ਰੂਰ ਜਿੰਦਾ ਹੋ ਸਕਦਾ, ਮੈਂ ਕਰਾਂਗਾ। ਉਹਦੀਆਂ ਅੱਖਾਂ 'ਚ ਚਮਕ ਆ ਗਈ, ਕਹਿਣ ਲੱਗੀ ਕਿਵੇਂ ਕਰੋਗੇ, ਜੀ ਸਕੇਗਾ? ਕਹਿਣ ਲੱਗੇ ਇੱਕ ਕੰਮ ਤੈਨੂੰ ਕਰਨਾ ਪੈਣਾ, ਤੂੰ ਬੱਚੇ ਨੂੰ ਮੇਰੇ ਕੋਲ ਲਿਟਾ ਜਾ, ਪਿੰਡ ਵੀ ਜਾ, ਇੱਕ ਤੋਲਾ ਸਰੋਂ ਲੈ ਕੇ ਆ, ਮੈਂ ਹੁਣੇ ਤੇਰਾ ਬੱਚਾ ਠੀਕ ਕਰਨਾ ਵਾ, ਹੁਣੇ ਤੇਰੇ ਨਾਲ ਗੱਲ ਕਰੇਗਾ। ਉਹ ਜਦੋਂ ਉੱਠ ਕੇ ਬੱਚੇ ਨੂੰ ਛੱਡ ਕੇ ਮਮਤਾ ਦੀ ਮਾਰੀ ਪਿੰਡ ਵਿੱਚ ਇੱਕ ਤੋਲਾ ਸਰੋਂ ਦਾ ਲੈਣ ਗਈ, ਪਿੱਛੋਂ ਆਵਾਜ਼ ਦਿੱਤੀ ਉਹ ਬੇਟਾ ਗੋਮਤੀ ਕਿਸ਼ਾ ਨੇ ਦੇਖਿਆ, ਕਹਿਣ ਲੱਗੇ ਪੁੱਤ ਇਹ ਸਰੋਂ ਇੱਕ ਤੋਲਾ ਉਸ ਘਰ ਵਿੱਚੋਂ ਲੈ ਕੇ ਆਈ ਜਿਸ ਘਰ ਵਿੱਚ ਅਜੇ ਤੱਕ ਕਿਸੇ ਦੀ ਮੌਤ ਨਾ ਹੋਈ ਹੋਵੇ। ਉਹ ਮਮਤਾ ਦੀ ਮਾਰੀ ਸੀ, ਉਹਨੇ ਸੋਚਿਆ ਨਹੀਂ, ਉਹਨੂੰ ਸਿਰਫ ਇੱਕ ਚੀਜ਼ ਦੱਸ ਰਹੀ ਸੀ ਮੇਰਾ ਬੱਚਾ ਜਿੰਦਾ ਹੋਵੇਗਾ। ਉਹ ਦੌੜੀ ਗਈ ਪਿੰਡ ਵਿੱਚ ਜਾ ਕੇ ਕਿਹਾ ਜੀ ਮੇਰਾ ਬੱਚਾ ਜੀ ਸਕਦਾ, ਮੈਨੂੰ ਇੱਕ ਤੋਲਾ ਸਰੋਂ ਦੇ ਦਿਓ। ਅਤੇ ਪਿੰਡ ਵਾਲਿਆਂ ਨੇ ਕਿਹਾ ਪੁੱਤਰ ਤੋਲਾ ਕੀ, ਮਣਾ ਮੁਈ ਸਰਾਂ ਦੇ ਦਿਆਂਗੇ। ਅਤੇ ਜਦੋਂ ਪਹਿਲੇ ਘਰ ਵਿੱਚੋਂ ਸਰੋਂ ਲੈਣ ਲੱਗੀ ਕਹਿੰਦੀ ਹੈ ਤੁਹਾਡੇ ਘਰ ਵਿੱਚ ਕਿਸੇ ਦੀ ਮੌਤ ਤਾਂ ਨਹੀਂ ਹੋਈ? ਕਹਿਣ ਲੱਗੀ ਉੱਤੋਂ ਥੋੜ੍ਹੀ ਦੋ ਹੋਈਆਂ ਨੇ। ਕਹਿੰਦੇ ਤੁਹਾਡੇ ਘਰ ਦੀ ਸਰੋਂ ਨਹੀਂ, ਦੂਜੇ ਪਿੰਡ ਵਿੱਚ ਦੂਜੇ ਘਰ 'ਚ ਗਈ, ਪੁੱਛਦੀ ਹੈ ਜੀ ਸਰੋਂ? ਕਹਿਣ ਲੱਗੇ ਦੇ ਦਿਆਂਗੇ। ਜਦੋਂ ਪੁੱਛਦੀ ਹੈ ਮੌਤ ਤਾਂ ਨਹੀਂ ਹੋਈ, ਪੂਰੇ ਪਿੰਡ ਦੇ ਅੰਦਰ ਉਹ ਭਰਮਣ ਕਰਦੀ ਰਹੀ, ਕੋਈ ਘਰ ਪਿੰਡ ਵਿੱਚ ਐਸਾ ਨਹੀਂ ਲੱਭਾ ਜਿਸ ਘਰ ਵਿੱਚ ਮੌਤ ਨਾ ਹੋਈ ਹੋਵੇ। ਉਹ ਵਾਪਸ ਆ ਗਈ, ਕਹਿੰਦੇ ਨੇ ਜਦੋਂ ਵਾਪਸ ਆਈ ਤੇ ਪਿੰਡ ਤੋਂ ਬਾਹਰ ਇੱਕ ਪਿੰਡ ਦਾ ਬਜ਼ੁਰਗ ਮਿਲਿਆ। ਕਹਿਣ ਲੱਗੇ ਬੇਟਾ ਤੂੰ ਪਿੰਡ ਵਿੱਚ ਆਈ, ਤੇਰੀਆਂ ਅੱਖਾਂ 'ਚ ਪਾਣੀ ਸੀ, ਤੂੰ ਘਰ ਘਰ ਵਿੱਚ ਕੁਝ ਮੰਗਦੀ ਪਈ ਸੈਂ, ਤੇਰੀ ਲੋੜ ਪੂਰੀ ਨਹੀਂ ਹੋਈ? ਕਹਿਣ ਲੱਗੀ ਤੋਲਾ ਸਰੋਂ ਲੈਣ ਆਈ ਸਾਂ ਕਿ ਮੇਰੇ ਬੱਚੇ ਨੂੰ ਜ਼ਿੰਦਗੀ ਮਿਲ ਜਾਏ। ਕਹਿਣ ਲੱਗੇ ਪੁੱਤਰ ਸਰੋਂ ਮੈਂ ਤੈਨੂੰ ਦੇਣਾ? ਕਹਿਣ ਲੱਗੀ ਸ਼ਰਤ ਨਹੀਂ ਪੂਰੀ ਕਰ ਸਕੋਗੇ, ਸਰੋਂ ਉਸ ਘਰ ਦੀ ਚਾਹੀਦੀ ਹੈ ਜਿਸ ਘਰ ਵਿੱਚ ਮੌਤ ਨਾ ਹੋਈ ਹੋਵੇ। ਉਸ ਵਕਤ ਕਹਿੰਦੇ ਨੇ ਉਸ ਬਜ਼ੁਰਗ ਨੇ ਸਿਰ 'ਤੇ ਹੱਥ ਰੱਖ ਕੇ ਗੱਲ ਕੀ, ਪਰ ਉਹ ਗੱਲ ਬੜੇ ਕਮਾਲ ਦੀ ਸੀ। ਕਹਿਣ ਲੱਗੇ ਮੇਰੀ ਇਹ ਧੀਏ ਤੈਨੂੰ ਵੱਜੀਏ 60, ਤੂੰ ਇਸ ਪਿੰਡ ਵਿੱਚ ਦੇਖਿਆ ਕੋਈ ਘਰ ਮੌਤ ਤੋਂ ਬਚੇ? ਅਤੇ ਇੱਕ ਕੰਮ ਕਰ, ਸਾਰੀ ਜ਼ਿੰਦਗੀ ਤੂੰ ਸਾਰੀ ਦੁਨੀਆ ਦਾ ਭਰਮਣ ਕਰ ਲੈ, ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਮੌਤ ਨਹੀਂ। ਚੇਤੇ ਰੱਖੀਏ ਤੇ ਜਿਉਂਦੇ ਹੋਏ ਕਾਗਜ਼ 'ਤੇ ਗਿਣੇ ਜਾ ਸਕਦੇ ਨੇ, ਜਿੰਨੇ ਕੋ ਮਰ ਚੁੱਕੇ ਨੇ ਉਹ ਤਾਂ ਘਰ ਵਾਲਿਆਂ ਨੂੰ ਵੀ ਭੁੱਲ ਗਏ। ਆਹ ਗੱਲ ਸੀ ਪਤੇ ਦੀ, ਜਿਉਂਦੇ ਗਿਣੇ ਜਾ ਸਕਦੇ ਨੇ ਮਾਂ ਬਾਪ ਭੈਣ ਭਰਾ ਪੁੱਤ ਧੀਆਂ, ਪਰ ਜਿਹੜੇ ਸਾਡੇ ਘਰਾਂ ਵਿੱਚੋਂ ਚਲੇ ਗਏ ਉਹਨਾਂ ਦੀ ਗਿਣਤੀ ਅਸੀਂ ਜਾਣਨੇ? ਕਿੱਥੇ ਚਲੇ ਗਏ? ਰਾਸ਼ਨ ਕਾਰਡ ਉੱਤੇ ਜਿਉਂਦਿਆਂ ਦੀ ਗਿਣਤੀ ਗਏ, ਮਰਿਆ ਹੋਇਆਂ ਦੀ ਲਿਸਟ ਤਾਂ ਉਹਨਾਂ ਦੇ ਖੂਨ ਨੂੰ ਵੀ ਚੇਤੇ ਨੇ। ਮੇਰੇ ਸਤਿਗੁਰੂ ਨੇ ਕਿਹਾ ਭਲਿਓ ਆ ਜਿੱਦਣ ਪਾਈ ਭਰੀ ਜਾਏਗੀ ਉਦਣ ਆਤਮਾ ਅੰਦਰੋਂ ਨਿਕਲੇਗੀ। ਇਹਨੂੰ ਬਾਬੇ ਫਰੀਦ ਨੇ ਕਿਹਾ ਰੁੱਤ ਫਿਰੀ ਵਣ ਕੰਬਿਆ, ਆ ਪੱਤ ਝੜ ਸ਼ੁਰੂ ਹੋ ਜਾਣੀ। ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉਂ ਨਖ। ਇਹਨੂੰ ਕੌਣ ਬਚਾ ਸਕਦਾ? ਕੋਈ ਨਹੀਂ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ, ਦੇਖੋ ਅਸੀਂ ਕੱਪੜਾ ਖਰੀਦਣੇ ਬਾਜ਼ਾਰ ਵਿੱਚੋਂ, ਅਤੇ ਜਿਸ ਬੰਦੇ ਨੂੰ ਕੱਪੜੇ ਦੀ ਜਾਣਕਾਰੀ ਨਹੀਂ ਉਹ ਵੀ ਦੁਕਾਨਦਾਰ ਤੋਂ ਪੁੱਛ ਲੈਂਦਾ ਇਸ ਕੱਪੜੇ ਦੀ ਮਿਆਦ, ਇਹਦੀ ਗਰੰਟੀ ਕੀ ਹੈ? ਅਤੇ ਦੁਕਾਨਦਾਰ ਕਹਿ ਦਿੰਦਾ ਇੰਨਾ ਸਮਾਂ ਛਿੱਜੇਗਾ ਪਾਟੇਗਾ ਨਹੀਂ। ਉਹ ਕੱਪੜਾ ਉਹਦੇ ਭਰੋਸੇ ਅਤੇ ਉਹਦੀ ਦੱਸੀ ਮਿਆਦ ਉੱਤੇ ਦਰਜੀ ਕੋਲ ਲੈ ਜਾਂਦਾ, ਕਹਿੰਦਾ ਤੂੰ ਕੱਪੜਾ ਸੀਣਾ ਪਰ ਮਾਪੇ ਤੋਂ ਪਹਿਲਾਂ ਦੱਸ ਕਿ ਜਿਸ ਧਾਗੇ ਨਾਲ ਸੀਣਾ ਉਹ ਧਾਗਾ ਛੇਤੀ ਘਸੇਗਾ ਤਾਂ ਨਹੀਂ, ਸੀਣ ਉਧੜੇਗੀ ਤਾਂ ਨਹੀਂ? ਦਰਜੀ ਆਪਣੇ ਸੀਣ ਅਤੇ ਧਾਗੇ ਦੀ ਗਰੰਟੀ ਦੇ ਦਿੰਦਾ। ਬਾਬਾ ਫਰੀਦ ਸਾਹਿਬ ਦੇਖ ਕੇ ਗੱਲ ਕਹਿੰਦੇ ਨੇ ਭਲੇ ਬੰਦਿਆ, ਤੂੰ ਦੁਕਾਨ 'ਤੇ ਬੈਠ ਕੇ ਕੱਪੜੇ ਦੀ ਗਰੰਟੀ ਲੈ ਲਈ, ਤੂੰ ਸੀਣ ਵਾਲੇ ਦਰਜੀ ਤੋਂ ਗਰੰਟੀ ਲੈ ਲਈ, ਪਰ ਮੈਂ ਤੇਰੇ ਤੋਂ ਪੁੱਛਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਕੱਪੜਾ ਸੀ ਕੇ ਤੇਰੇ ਘਰ ਆਉਣਾ ਤੇਰੇ ਸਰੀਰ ਦੀ ਕੀ ਮਿਆਦ ਹੈ? ਤੂੰ ਜਿੰਦਾ ਵੀ ਰਹਿਣਾ ਹੈ ਕਿ ਨਹੀਂ? ਇਹਦੀ ਹੈ ਕੋਈ ਮਿਆਦ? ਪਰ ਸੱਚ ਇਹ ਵੀ ਜਿਹੜਾ ਕੱਪੜਾ ਤੂੰ ਸਿਲਾ ਰਿਹਾ, ਜਿੱਦਣ ਕੱਪੜਾ ਪਾਟੇਗਾ ਇਹਨੂੰ ਸੂਈ ਧਾਗੇ ਨਾਲ ਸੀਏਗਾ ਅਤੇ ਦੁਬਾਰਾ ਫਿਰ ਜੁੜ ਜਾਏਗਾ, ਪਰ ਜਿੱਦਣ ਸਰੀਰ ਵਿੱਚੋਂ ਜਿੰਦ ਨਿਕਲੇਗੀ ਦੁਨੀਆ ਦਾ ਕੋਈ ਸੂਈ ਧਾਗਾ ਜਿੰਦ ਨੂੰ ਸਰੀਰ ਵਿੱਚ ਪਰੋ ਕੇ ਨਹੀਂ ਰੱਖ ਸਕੇਗਾ। ਬਾਬਾ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਖਿੰਤੜ ਮੇਖਾਂ ਅਗਲੀਆਂ ਸਰੀਰ ਨੂੰ, ਆ ਖਿੰਤੜ ਦਰ ਅਤੇ ਗੋਦੜੀ ਕੱਪੜਾ ਕਈ ਟਾਂਕੇ ਲਾ ਲਾ ਕੇ ਸੀਆਂ, ਖਿੰਤੜ ਮੇਖਾਂ ਅਗਲੀਆਂ ਪਰ ਪਿਆਰਿਓ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਆਪਣੀ ਆਪਣੀ ਵਾਰੀ ਸਾਰੇ ਤੁਰ ਪਏ। ਹਜ਼ੂਰ ਸੱਚੇ ਪਾਤਸ਼ਾਹ ਅੱਜ ਆਲਾਣੀ ਪ੍ਰਾਰੰਭ ਕੀਤੀ ਹੈ। ਪਹਿਲਾ ਬਚਨ ਫਿਰ ਦੁਹਰਾ ਦੇਵਾਂ, ਅਕਾਲ ਪੁਰਖ ਦੇ ਸ਼ੁਕਰ ਵਿੱਚ ਖੇ ਮਾਲਕ ਤੂੰ ਧੰਨ ਹੈ ਜਿਹਨੇ ਸਾਰੀ ਸ੍ਰਿਸ਼ਟੀ ਸਿਰਜੀ, ਤੂੰ ਧੰਨ ਹੈ ਜਿਹਨੇ ਸਾਰੇ ਜਗਤ ਨੂੰ ਮਾਲਕ ਧੰਦੇ ਵਿੱਚ ਲਾਇਆ ਹੈ। ਸਰੀਰ ਰੂਪੀ ਪਿਆਲੀ ਭਰੀ ਵਣ ਭਰਨ ਵਾਲੀ ਹੈ, ਜਦੋਂ ਭਰੀ ਜਾਏਗੀ ਮਹਾਰਾਜ ਕਹਿੰਦੇ ਨੇ ਜਾਨੀ ਅੜਾ ਘੱਤ ਚਲਾਇਆ, ਇਸ ਆਤਮਾ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਏਗਾ।
ਜਾਨੀ ਅੜਾ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ।
ਮਹਾਰਾਜ ਕਹਿੰਦੇ ਨੇ ਜਾਨੀ ਘੱਤ ਚਲਾਇਆ, ਲਿਖਿਆ ਆਇਆ। ਜਾਨੀ ਦਾ ਅਰਥ ਪਿਆਰੀ ਆਤਮਾ। ਘੱਤ ਚਲਾਇਆ, ਇਹਨੂੰ ਪਕੜ ਕੇ ਜਦੋਂ ਚਲਾਉਣਾ ਕੀਤਾ, ਮੌਤ ਆਈ ਤੇ ਮਹਾਰਾਜ ਕਹਿੰਦੇ ਨੇ ਹੋਇਆ ਕੀ ਕਿ ਜੋ ਕੁਝ ਲਿਖਿਆ ਸੀ ਉਹ ਅੱਜ ਪ੍ਰਗਟ ਹੋ ਗਿਆ। ਜੋ ਲਿਖਾ ਕੇ ਆਏ ਸਾਂ ਅੱਜ ਭੁੱਲ ਗਏ, ਪਰ ਉਹ ਪ੍ਰਗਟ ਹੋਇਆ। ਜਦੋਂ ਮੌਤ ਆਈ, ਰੁਨੈ ਵੀਰ ਸਬਾਏ, ਜਿਹੜੇ ਅੱਤ ਦੇ ਨਜ਼ਦੀਕ ਦੇ ਭਰਾ ਸਨ, ਸਬਾਏ ਦਰਦ ਕਰ ਲਾਂਗੇ ਸਾਰੇ ਭੈਣ ਭਰਾ ਜਿਤਨੇ ਇਕੱਠੇ ਹੋਏ। ਜਦੋਂ ਅੰਦਰੋਂ ਪ੍ਰਾਣ ਨਿਕਲੇ ਤੇ ਵੀਰ ਰੋਣ ਲੱਗ ਪਏ, ਭੈਣਾਂ ਰੋਣ ਲੱਗ ਪਈਆਂ, ਮਾਪੇ ਰੋਣ ਲੱਗ ਪਏ, ਜਿੰਨੇ ਰਿਸ਼ਤੇਦਾਰ ਸਨ, ਅੰਦਰੋਂ ਆਤਮਾ ਨਿਕਲਿਆ, ਉਹਨਾਂ ਰੋਣਾ ਸ਼ੁਰੂ ਕੀਤਾ। ਹੈ
ਕਾਇਆ ਹੰਸ ਥੀਆ ਵੇ ਛੋੜਾ,
ਹਾਂ
ਜਾਂ ਦਿਨ ਪੁੰਨੇ ਮੇਰੀ ਮਾਏ।
ਇਹਦੇ ਅਰਥ ਕਰਾਂਗੇ ਮੇਰੀ ਮਾਏ ਤੋਂ, ਐ ਮੇਰੀ ਮਾਂ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਇਸ ਕਾਇਆ ਵਿੱਚੋਂ ਹੰਸ ਦਾ ਅਰਥ ਹੈ ਆਤਮਾ ਦਾ ਵਿਛੋੜਾ ਪੈ ਗਿਆ। ਜਾਂ ਦਿਨ, ਜਦੋਂ ਉਹ ਦਿਨ ਪੁੰਨੇ ਦਰ ਤੇ ਪੂਰੇ ਹੋ ਗਏ, ਐ ਮੇਰੀ ਮਾਂ, ਜਿਹੜੇ ਦਿਨ ਪਰਮਾਤਮਾ ਨੇ ਦਿੱਤੇ ਸਨ, ਜਦੋਂ ਉਹ ਦਿਨ ਪੂਰੇ ਹੋ ਗਏ, ਤੇ ਦਿਨ ਪੂਰੇ ਹੋਣ ਦੇ ਨਾਲ ਇਸ ਕਾਇਆ ਵਿੱਚੋਂ ਆਤਮਾ ਦਾ ਵਿਛੋੜਾ ਪੈ ਗਿਆ। ਆਤਮਾ ਇਸ ਕਾਇਆ ਵਿੱਚੋਂ ਬਾਹਰ ਨਿਕਲੀ ਹੈ।
ਜਿਹਾ ਲਿਖਿਆ ਤੇ ਹਾ ਪਾਇਆ, ਜਿਹਾ ਪੁਰਬ ਕਮਾਇਆ।
ਜਿਹਾ ਲਿਖਿਆ, ਜੋ ਕੁਝ ਲਿਖਾ ਕੇ ਆਏ ਸਾਂ, ਤੇ ਹਾ ਪਾਇਆ, ਉਹ ਕੁਝ ਅਸੀਂ ਖੰਡਾਇਆ ਹੈ। ਜੋ ਕੁਝ ਪੂਰਬਲੇ ਜਨਮ ਵਿੱਚ ਕੀਤਾ, ਹਜ਼ੂਰ ਕਹਿੰਦੇ ਨੇ ਕਿ ਜਿਹੋ ਜਿਹਾ ਲਿਖਿਆ ਤੇ ਹਾ ਪਾਇਆ, ਜਿਹਾ ਪੁਰਬ ਕਮਾਇਆ। ਜੋ ਪੂਰਬਲੇ ਜਨਮ ਦੀ ਕਮਾਈ ਸੀ, ਮਣਾ ਅੱਜ ਤੈਨੂੰ ਸਭ ਕੁਝ ਮਿਲ ਰਹੀ ਹੈ।
ਧੰਨ ਸਿਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ।
ਧੰਨ ਹੈ ਸੰਸਾਰ ਨੂੰ ਸਿਰਜਣ ਵਾਲਾ ਪਾਤਸ਼ਾਹ ਵਾਹਿਗੁਰੂ, ਤੇ ਜਿਨੇ ਸਾਰਾ ਸੰਸਾਰ ਆਪਣੇ ਮੋਹ ਦੀ ਠੱਗ ਬੂਟੀ ਨਾਲ ਧੰਦੇ ਲਾਇਆ ਹੈ।
ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਾਇਆਣਾ।
ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਪਿਆਣਾ ਸ਼ਬਦ ਸੰਸਕ੍ਰਿਤ ਦਾ ਕੂਚ ਕਰਨਾ। ਕਹਿੰਦੇ ਉਹ ਮੇਰੇ ਭਰਾਵੋ, ਆਓ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੋ, ਉਹਨੂੰ ਚੋਦਾ ਚਿੰਤਨ ਕਰੋ। ਸਭਨਾ ਨੇ ਇੱਕ ਦਿਨ ਇੱਥੋਂ ਕੂਚ ਕਰਨਾ ਹੈ। ਇੱਥੇ ਕੋਈ ਨਾ ਪਹਿਲਾਂ ਰਿਹਾ, ਨਾ ਕਿਸੇ ਹੁਣ ਰਹਿਣਾ। ਜਦੋਂ ਕਿਤੇ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਨੇ, ਕਿਉਂਕਿ ਸਭ ਤੋਂ ਜ਼ਿਆਦਾ ਗੱਲ ਬਾਬਾ ਫਰੀਦ ਮੌਤ ਦੀ ਕਰਦੇ। ਵੈਸੇ ਤਾਂ ਗੁਰੂ ਸਾਹਿਬਾਨ ਨੇ ਭਗਤਾਂ ਸਾਹਿਬ, ਪਰ ਬਾਬੇ ਫਰੀਦ ਦੇ ਤਾਂ ਸ਼ਲੋਕ, ਹਰ ਸ਼ਲੋਕ ਵਿੱਚ ਦੋ ਸ਼ਲੋਕ ਪੜ੍ਹੋ ਮੌਤ ਦੀ ਗੱਲ। ਕਹਿੰਦੇ ਦੇਖ ਉਹ ਮਣਾ, ਪਰਮਾਤਮਾ ਨੂੰ ਸਿਮਰ ਸਭ ਨੇ ਜਾਣਾ ਹੈ। ਇੱਕ ਦਿਨ ਬਾਬਾ ਸਾਹਿਬ ਕਬਰਾਂ ਕੋਲੋਂ ਨਿਕਲਦੇ ਪਏ ਨੇ, ਅੰਮਾ ਅਤੇ ਅੱਬਾ ਦੀ ਕਬਰ ਦੇਖੀ ਅਤੇ ਖਲੋ ਕੇ ਕਹਿਣ ਲੱਗੇ, ਉਹ ਫਰੀਦ ਆਹ ਦੇਖ, ਜਿਸ ਨੇ ਆਪਣੇ ਸੀਨੇ ਦਾ ਦੁੱਧ ਪਿਆਇਆ, ਜਿਸ ਬਾਪ ਨੇ ਆਪਣੀ ਉਂਗਲੀ ਲਾ ਕੇ ਵੱਡਿਆਂ ਕੀਤਾ, ਮੁੱਦਤਾਂ ਹੋ ਗਈਆਂ, ਉਹ ਕਬਰ ਥੱਲੇ ਪਏ ਨੇ। ਤੈਨੂੰ ਲਾਡ ਲਡਾਉਣ ਵਾਲੇ ਕਿੰਨੇ ਦੂਰ ਚਲੇ ਗਏ, ਅਤੇ ਘੱਟੋ ਘੱਟ ਉਹਨਾਂ ਦੇ ਜਾਣ ਤੋਂ ਬਾਅਦ ਆਪਣੇ ਪੱਥਰ ਮਨ ਨੂੰ ਪਿਘਲਾ, ਇਹਨੂੰ ਸਮਝ ਪੈ ਜਾਏ ਕਿ ਦਿਨ ਤੂੰ ਵੀ ਅੰਮਾ ਅਤੇ ਅੱਬਾ ਕੋਲ ਜਾਣਾ ਹੈ, ਸਭਨਾ ਨੇ ਜਾਣਾ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ ਕਿ ਫਰੀਦਾ ਕਿੱਥੇ ਤੈਂਡੇ ਮਾਪਿਆਂ, ਕਿੱਥੇ ਚਲੇ ਗਏ ਸਾਡੇ ਬਜ਼ੁਰਗ, ਕਿਹੜੀ ਥਾਂ 'ਤੇ ਪਹੁੰਚ ਗਏ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈਂ ਪਾਸਿਓਂ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ, ਸਭਨਾ ਇਹੋ ਪਿਆਣਾ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰ ਕੀ ਛਾਇਆ ਕਈ ਕੋਸਲੋ ਚਲਤ ਖੈਂ, ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਖੈਂ, ਮਾਨ ਸੇ ਮਹੀਪ ਓ ਦਲੀਪ ਕੇਸੇ ਛੱਤਰਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤ ਖੈਂ, ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ, ਸਭਨਾ ਇਹੋ ਪਿਆਣਾ। ਰਹਿਣ ਨਾ ਪਾਵੇ ਸੁਰਨਰ ਦੇਵਾਂ, ਊਠ ਸੁਧਾਰੇ ਕਰ ਮੁਨਜਨ ਸੇਵਾਂ। ਮਹਾਰਾਜ ਜੀ ਨੇ ਕਿਹਾ ਪਿਆਰਿਓ, ਜੋ ਦਿਨ ਆਵੇ ਸੋ ਦਿਨ ਜਾਹੀ, ਸਭਨਾ ਇਹੋ ਪਿਆਣਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰਨਾਹੀ, ਸੰਗ ਚਲਤ ਖੈ ਖਮ ਪੀ ਚੱਲਣਾ, ਸਾਥੀ ਚਲੇ ਗਏ ਆਪਾਂ ਤੁਰਨਾ ਖੈ, ਦੂਰ ਗਵਨ ਸਿਰ ਉੱਪਰ ਮਰਨਾ। ਬਾਬਾ ਨਾਨਕ ਸਾਹਿਬ ਨੇ ਕਿਹਾ ਸੱਜਣ ਮੇਰੇ ਰੰਗਲੇ ਸਭਨਾ ਇਹੋ ਪਿਆਣਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹੰਪੀ ਵੰਜਾ ਡੂਮਣੀ ਰੋਵਾਂ ਝੀਨੀ ਬਾਣ। ਉਹ ਭਰਾਵੋ ਸਾਹਿਬ ਸਿਮਰੋ, ਮੇਰੇ ਭਾਈਓ ਮੇਰੇ ਵੀਰੋ ਸਾਹਿਬ ਨੂੰ ਸਿਮਰੋ, ਪਰਮਾਤਮਾ ਨੂੰ ਚੇਤੇ ਕਰੋ, ਸਭਨਾ ਇਹੋ ਪਿਆਣਾ ਕਿ ਇਹ ਤੁਸੀਂ ਨਹੀਂ ਜਾਣਾ, ਹਰ ਇੱਕ ਨੇ ਇੱਕ ਦਿਨ ਸੰਸਾਰ ਤੋਂ ਕੂਚ ਕਰਨਾ ਹੈ।
ਇੱਥੇ ਧੰਦਾ ਕੂੜਾ ਚਾਰ ਦੇਹਾ ਆਗੈ ਸਰਪਰ ਜਾਣਾ,
ਇੱਥੇ ਇਸ ਸੰਸਾਰ ਵਿੱਚ ਜਿਹੜਾ ਤੂੰ ਧੰਦਾ ਕਰਨਾ ਪੈ, ਇਹ ਕੂੜਾ ਚਾਰ ਦਿਨਾਂ ਦਾ ਹੈ, ਇਹ ਜ਼ਿਆਦਾ ਸਮੇਂ ਦਾ ਨਹੀਂ। ਅੱਗੇ ਸਰਪਰ ਦਾ ਅਰਥ ਕਰਾਂਗੇ ਜ਼ਰੂਰੀ, ਇਹ ਚਾਰ ਦਿਨਾਂ ਦਾ ਧੰਦਾ ਕੂੜਾ ਖਤਮ ਹੋ ਜਾਣਾ, ਹਰ ਹਾਲਤ ਵਿੱਚ ਤੈਨੂੰ ਜ਼ਰੂਰ ਇੱਥੋਂ ਕੂਚ ਕਰਨਾ ਪਏਗਾ। ਇਹ ਸਰਪਰ ਸ਼ਬਦ ਧਿਆਨ ਦੇਣ ਵਾਲਾ ਹੈ, ਅੱਗੇ ਸਰਪਰ ਜਾਣਾ, ਸਰਪਰ ਦਰ 'ਤੇ ਕੋਈ ਗੁੰਜਾਇਸ਼ ਨਹੀਂ ਕਿ ਤੂੰ ਰਹਿ ਜਾਏਗਾ। ਇਹੀ ਬਚਨ ਬਾਬਾ ਫਰੀਦ ਸਾਹਿਬ ਨੇ ਕਹਿ ਕਿ ਕਬਰ ਕੋਲੋਂ ਲੰਘੇ ਅਤੇ ਉਹਨਾਂ ਨੇ ਇਹੀ ਆਵਾਜ਼ ਦੇ ਕੇ ਕਿਹਾ ਸੀ, ਗੋਰ ਨਿਮਾਣੀ ਸੱਡ ਕਰੈ, ਕਬਰ ਆਵਾਜ਼ਾਂ ਮਾਰ ਕੇ ਕਹਿੰਦੀ ਉਹ ਬੰਦੇ ਉਹ ਕਿੱਥੇ ਤੁਰੇ ਫਿਰਦੇ। ਅਤੇ ਮੈਂ ਬੇਨਤੀ ਕਰਾਂ, ਤਿੰਨ ਕੁ ਬੰਦਿਆਂ ਨੂੰ ਮੌਤ ਦਾ ਛੇਤੀ ਅਹਿਸਾਸ ਨਹੀਂ ਹੁੰਦਾ, ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਅਤੇ ਸੱਚ ਹੈ ਉਹ ਯੂਜ਼ ਟੂ ਹੋ ਚੁੱਕੇ ਨੇ ਮੌਤ ਦੇਖ ਦੇਖ ਕੇ। ਪਹਿਲੀ ਗੱਲ ਕਿ ਜਿਹੜਾ ਸ਼ਮਸ਼ਾਨ ਭੂਮੀ ਵਿੱਚ ਲੱਕੜਾਂ ਤੋਲਣ ਵਾਲਾ, ਮੈਨੂੰ ਖਿਮਾ ਕਰਿਓ, ਉਹਦੇ ਅੰਦਰੋਂ ਅਹਿਸਾਸ ਚਲਾ ਜਾਂਦਾ, ਉਹਦਾ ਕੰਮ ਹੈ ਸਵੇਰੇ ਆਉਣਾ, ਕਿਸੇ ਦੇ ਬੱਚੇ ਦੀ ਮੌਤ ਹੋਵੇਗੀ ਤਾਂ ਵੀ ਲੱਕੜ ਤੋਲਣੀ, ਕਿਸੇ ਦਾ ਜਵਾਨ ਮਰਿਆ ਹੋਵੇਗਾ ਤਾਂ ਵੀ ਲੱਕੜ ਤੋਲਣੀ, ਬਜ਼ੁਰਗ ਮਰਿਆ ਹੋਵੇਗਾ ਤਾਂ ਵੀ ਲੱਕੜ ਤੋਲਣੀ। ਅਤੇ ਕਈ ਵਾਰੀ ਉਹ ਕਹਿੰਦੇ ਸੁਣੀਦੇ ਨੇ ਕਿ ਤੁਸੀਂ ਹੁਣ ਇੰਤਜ਼ਾਰ ਨਾ ਕਰੋ, ਮੈਂ ਲੱਕੜਾਂ ਚਿਣ ਦਿੱਤੀਆਂ ਨੇ, ਤੁਸੀਂ ਦਾਗ ਲਓ, ਮੈਂ ਅਗਲੀ ਚਿਖਾ ਤਿਆਰ ਕਰਨੀ ਹੈ। ਕਿਉਂਕਿ ਉਹਦਾ ਕਰਮ ਹੈ, ਉਹਦਾ ਧੰਦਾ ਹੈ, ਉਹਨੂੰ ਕੋਈ ਸਮਝ ਨਹੀਂ ਅੰਦਰ ਦੇ, ਉਹ ਮਹਿਸੂਸ ਨਹੀਂ ਕਰ ਰਿਹਾ, ਸਿਰਫ ਆਪਣਾ ਕੰਮ ਕਰੀ ਜਾ ਰਿਹਾ ਹੈ। ਦੂਸਰੀ ਬੇਨਤੀ ਕਰਾਂ, ਉਹ ਸਾਡੀ ਲਾਈਨ ਲੈ ਲਓ, ਮੈਨੂੰ ਬਖਸ਼ ਦੇਣ ਜੇ ਵੀਰ ਸੁਣਦੇ ਹੋਣ, ਜੇ ਅਸੀਂ ਕੀਰਤਨ ਕਰਨੇ ਹਾਂ, ਕਥਾ ਕਰਨੇ ਹਾਂ, ਸੱਚ ਇਵੇਂ ਜਿਸ ਗੁਰਦੁਆਰੇ ਰੋਜ਼ ਭੋਗ ਪੈਂਦੇ ਹੋਣ, ਉੱਥੇ ਬੋਲਣ ਵਾਲਾ ਵੀ ਤਕਰੀਬਨ ਯੂਜ਼ ਟੂ ਹੋ ਜਾਂਦਾ ਹੈ, ਉਹਨੂੰ ਪਤਾ ਵੀ ਮਰ ਗਿਆ ਅਤੇ ਉਹਨੇ ਸ਼ਬਦ ਪੜ੍ਹਨੇ ਹੀ ਨੇ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਖੰਝ ਨੂੰ, ਉਹਦੇ ਦਿਮਾਗ ਗਾ ਰਿਹਾ ਪਰ ਆਤਮਾ ਮਹਿਸੂਸ ਨਹੀਂ ਕਰ ਰਹੀ ਕਿ ਜਿਹੜਾ ਮੈਂ ਗਾ ਰਿਹਾ ਉਹ ਮੇਰੇ ਨਾਲ ਵੀ ਵਾਪਰਨ ਵਾਲਾ ਹੈ। ਮਹਿਸੂਸ ਕਰਨ ਤੋਂ ਮਤਲਬ ਹੈ ਉਹ ਪੜ੍ਹਿਆ ਜਾ ਰਿਹਾ, ਕਥਾ ਹੋਈ ਜਾ ਰਹੀ ਹੈ। ਤੀਸਰੀ ਬੇਨਤੀ ਕਰਾਂ, ਅਕਸਰ ਲੀਡਰ ਬੰਦੇ ਜਿਹੜੇ ਭੋਗਾਂ 'ਤੇ ਬੋਲਦੇ ਨੇ ਉਹ ਵੀ ਯੂਜ਼ ਟੂ ਹੋ ਜਾਂਦੇ ਨੇ, ਉਹ ਵੀ ਸਿਰਫ ਸ਼ਬਦ ਇਹੀ ਕਹਿੰਦੇ ਨੇ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੋਣਾ ਹਾਂ, ਸਾਨੂੰ ਹਮਦਰਦੀ ਹੈ, ਪਰ ਚੇਤੇ ਰੱਖਿਓ ਅੰਦਰੋਂ ਮੌਤ ਉਹਨਾਂ ਨੂੰ ਵੀ ਮਹਿਸੂਸ ਨਹੀਂ ਹੁੰਦੀ। ਸਤਿਗੁਰੂ ਨੇ ਮਹਿਸੂਸ ਕਰਾਉਂਦੇ ਪਏ ਨੇ ਕਿ ਉਹ ਮੇਰੇ ਭਰਾਵੋ ਮਹਿਸੂਸ ਕਰੋ ਕਿ ਮੌਤ ਨੇ ਇੱਕ ਦਿਨ ਆਉਣਾ ਹੈ, ਤਾਂ ਹੀ ਕਿਹਾ ਗੋਰ ਨਿਮਾਣੀ ਸੱਡ ਕਰੈ, ਕਬਰ ਆਵਾਜ਼ਾਂ ਮਾਰ ਕੇ ਕਹਿ ਰਹੀਏ ਨੇ ਘਰਿਆ ਘਰ ਆਓ, ਕਿੰਨੇ ਕੁ ਦਿਨ ਆਪਣੇ ਘਰ 'ਚ ਰਹੇਗਾ, ਸਰ ਪਰ ਮੈਥ ਹੈ ਆਵਣਾ ਮਰਨੋ ਨਾ ਡਰਿਆ। ਪਰ ਸਾਡੀ ਜ਼ਿੰਦਗੀ ਕੀ ਹੈ, ਕਿ ਮੌਤ ਤੋਂ ਪਹਿਲਾਂ ਆਪਣੀ ਤਿਆਰੀ ਹੋ ਗਈ? ਮੈਂ ਬੇਨਤੀ ਕਰਨਾ ਹੁੰਦਾ, ਅਸੀਂ ਜ਼ਿੰਦਗੀ ਨਹੀਂ ਜੀ, ਅਸੀਂ ਸਿਰਫ ਜਨਮ ਤੋਂ ਬਾਅਦ ਜ਼ਿੰਦਗੀ ਬਰਬਾਦ ਕੀਤੀ ਹੈ। ਮੈਨੂੰ ਬਖਸ਼ ਦਿਆ ਜੀ, ਇੱਕ ਬੀਜ ਮਿਲਿਆ ਸੀ ਜਨਮ, ਕਮਾਲ ਦੀ ਗੱਲ ਕਿ ਉਹ ਫੁੱਲ ਖਿੜਨ ਤੋਂ ਪਹਿਲਾਂ ਬੀਜ ਸੜ ਗਿਆ, ਜਨਮ ਮਿਲਿਆ ਸੀ ਕੁਝ ਕਮਾਲ ਹੈ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਦੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਕੁਝ ਕਰ ਲੈ ਪਰ ਬੀਜ ਹੀ ਸੜ ਗਿਆ, ਰੁੱਖ ਬਣੇ ਹੀ ਨਹੀਂ। ਸਾਡੀ ਜ਼ਿੰਦਗੀ ਕੀ ਹੈ? ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਕਹਿੰਦਾ ਕਿਆ ਕਹੇ ਅਹਿਬਾਬ, ਕਿਆ ਕਾਰੇ ਨੁਮਾਇਆ ਕਰ ਗਏ, ਬੀ ਏ ਕੀਆ, ਨੌਕਰੀ ਮਿਲੀ, ਪੈਨਸ਼ਨ ਮਿਲੀ, ਫਿਰ ਮਰ ਗਏ। ਆਹ ਜੇ ਸਾਡੀ ਜ਼ਿੰਦਗੀ, ਮੈਂ ਸ਼ਬਦ ਫਿਰ ਦੁਹਰਾ ਦੇਣਾ, ਅਕਬਰਵਾਦੀ ਦੇ ਸ਼ਬਦ ਨੇ, ਉਹ ਕਹਿੰਦਾ ਹੈ ਕਿਆ ਅਹਿਬਾਬ ਕਹੇ, ਕਿਆ ਕਾਰੇ ਨੁਮਾਇਆ ਕਰ ਗਏ, ਬੀ ਏ ਕੀਆ, ਨੌਕਰ ਹੋਵੇ, ਪੈਨਸ਼ਨ ਮਿਲੀ, ਫਿਰ ਮਰ ਗਏ, ਭੋਗ ਉੱਤੇ ਬੋਲ ਦਿੱਤਾ, ਜ਼ਿੰਦਗੀ ਸਫਲ ਕਰ ਗਿਆ ਹੈ। ਇਹ ਜ਼ਿੰਦਗੀ ਹੈ? ਨਾ ਮਹਾਰਾਜ ਕਹਿੰਦੇ ਨਹੀਂ। ਮੇਰੇ ਭਾਈਓ ਤਿਆਰੀ ਕਰੋ, ਤੁਰਨ ਤੋਂ ਪਹਿਲਾਂ ਆਪਣੇ ਪੱਲੇ ਕੋਈ ਦਾਜ ਬੰਨੋ। ਇੱਕ ਸ਼ਬਦ ਕਿਹਾ ਬੁੱਲੇ ਨੇ ਆਪਣੀ ਰਚਨਾ 'ਚ, ਉਹ ਕਹਿੰਦਾ ਤੂੰ ਸੁੱਤਿਆਂ ਉਮਰ ਵਿਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸੈਂ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਹਜ਼ੂਰ ਕਹਿੰਦੇ ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਇੱਥੇ ਚਾਰ ਦਿਨਾਂ ਦਾ ਕੂੜਾ ਧੰਦਾ ਹੈ, ਤੇ ਇੱਥੋਂ ਸਭ ਨੇ ਜਾਣਾ ਹੈ।
ਆਗੈ ਸਰਪੁਰ ਜਾਣਾ ਜਿਉਂ ਮਹਿਮਾਣਾ, ਕਾਹੇ ਗਰਬ ਕੀਜੈ।
ਆਗੈ ਸਰਪੁਰ ਜਾਣਾ ਜਿਉਂ ਮਹਿਮਾਣਾ, ਕਾਹੇ ਗਰਬ ਕੀਜੈ। ਅੱਗੇ ਸਭ ਨੇ ਜਾਣਾ ਹੈ, ਸਰਪੁਰ ਫਿਰ ਸ਼ਬਦ ਵਰਤਾਂ ਜ਼ਰੂਰ, ਕੋਈ ਗੁੰਜਾਇਸ਼ ਨਹੀਂ ਰਹਿਣ ਦੀ। ਅਤੇ ਤੂੰ ਇਸ ਤਰ੍ਹਾਂ ਜਿਉਂ ਮਹਿਮਾਣਾ, ਹਿੰਦੀ ਵਿੱਚ ਇੱਕ ਸ਼ਬਦ ਵਰਤਦੇ ਨੇ ਅਤਿਥੀ, ਇੱਕ ਸ਼ਬਦ ਵਰਤਿਆ ਜਾਂਦਾ ਵਟਾਊ। ਬਾਣੀ ਚ ਆਇਆ ਵਟਾਊ ਛੋਂ ਜੋ ਲਾਵੇ ਨੇ, ਉਹ ਆਪਾਂ ਸਾਰੇ ਚੇਤੇ ਰੱਖਿਓ ਅਤਿਥੀ ਹਾਂ। ਅਤਿਥੀ ਦਾ ਵੈਸੇ ਤਿੱਥ ਦਾ ਅਰਥ ਹੁੰਦਾ ਤਰੀਕ, ਅਤੇ ਆ ਲੱਗਾ ਅੱਗੇ ਅਸੀਂ ਐੜਾ ਕਹਿ ਲਈਏ। ਅਤਿਥੀ ਦਾ ਅਰਥ ਹੈ ਜਿਹੜਾ ਤਰੀਕ ਦੱਸਣ ਤੋਂ ਬਿਨਾਂ ਹੀ ਆ ਜਾਂਦਾ ਹੈ, ਤਰੀਕ ਦਾ ਪਤਾ ਹੀ ਕੀ ਨਹੀਂ। ਅਸੀਂ ਮਹਿਮਾਨ ਹਾਂ ਇਸ ਸਰਾਂ ਦੇ ਅੰਦਰ, ਬਸ ਫਰਕ ਇੰਨਾ ਆ ਸਰਾਵਾਂ ਨੇ, ਇੱਥੇ ਕੋਈ 10 ਦਿਨ ਰਹਿ ਜਾਂਦਾ, ਕੋਈ 20 ਦਿਨ ਰਹਿ ਜਾਂਦਾ, ਅਤੇ ਸਰਾਵਾਂ ਵਿੱਚੋਂ ਯਾਤਰੂ ਬਦਲਦੇ ਰਹਿੰਦੇ ਨੇ। ਸੰਸਾਰ ਇੱਕ ਸਰਾਂ ਹੈ, ਅਸੀਂ ਮਹਿਮਾਨ ਆ, ਵੱਡੇ ਚਲੇ ਗਏ, ਆਪਾਂ ਵੀ ਮਹਿਮਾਨਾਂ ਨੇ ਚਲੇ ਜਾਣਾ। ਇੱਥੇ ਜੋ ਆਇਆ ਪ੍ਰਾਹੁਣਾ ਉਹ ਜ਼ਰੂਰ ਜਾਏਗਾ।
ਜਿਤ ਸੇਵੈ ਦਰਗਹ ਸੁਖ ਪਾਈਐ, ਨਾਮਤ ਸੇ ਕਾਲੀ ਜੈ।
ਜਿਸ ਨਾਲ ਸਿਮਰਨ ਕਰਨ ਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਮਿਲੇ, ਸਨਮਾਨ ਮਿਲੇ, ਥਾਂ ਮਿਲੇ, ਉਸ ਪ੍ਰਭੂ ਦਾ ਨਾਮ ਲੈਣਾ ਕਰੋ।
ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ।
ਇੱਥੇ ਚੱਲਦੀਆਂ ਨੇ ਤੇਰੀਆਂ ਹੁਕਮ ਚੱਲਦੇ ਨੇ। ਇਸ ਤਰ੍ਹਾਂ ਹੀ ਹੈ ਨਾ, ਤੁਸੀਂ ਦੇਖੋ ਜਿਹਦੇ ਕੋਲ ਤਾਕਤ ਆ ਜਾਏ, ਘੱਟ ਕੋਈ ਨਹੀਂ ਜੇ ਕਰਦਾ, ਜੇ ਰੱਬ ਉਹਨੂੰ ਭੈ ਨਾ ਬਖਸ਼ੇ ਤਾਂ। ਤਾਕਤ ਆ ਜਾਏ, ਕੋਈ ਕਹਿੰਦਾ ਕਲਮ ਦੀ ਮਾਰ ਮਾਰ ਦਿਆਂਗਾ, ਕੋਈ ਕਹਿੰਦਾ ਮੈਂ ਤੇਰੇ ਨਾਲ ਆਹ ਕਰ ਦਿਆਂਗਾ, ਇੱਥੇ ਤਾਂ ਚੱਲਦੇ ਨੇ ਤੇਰੇ ਹੁਕਮ, ਉੱਥੇ ਤੁਰ ਤਾਂ ਸਹੀ ਅੱਗੇ। ਉਹਨਾਂ ਇਹ ਤਾਂ ਨਹੀਂ ਪੁੱਛਣਾ ਇਹ ਕਿਹੜੇ ਮੁਲਕ ਦਾ ਬਾਦਸ਼ਾਹ ਜੀ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਇੱਥੇ ਇੱਕ ਬੰਦਾ 44 ਯੁੱਗ ਜੀ ਕੇ ਗਿਆ, ਸਾਰੀ ਦੁਨੀਆਂ ਵਿੱਚ ਉਹਦੀ ਜੈ ਜੈਕਾਰ, ਜੋ ਬੋਲੇ ਹਰ ਬੰਦਾ ਮੰਨੇ। ਅਤੇ ਜਦੋਂ ਰੱਬ ਦੇ ਘਰ 'ਚ ਗਿਆ, ਕਹਿਣ ਲੱਗੇ ਜੀ ਚੱਕਰਵਰਤੀ ਸਮਰਾਟ, ਰੱਬ ਨੇ ਕਿਹਾ ਕੀੜੇ ਨੂੰ ਪਰਾਂ ਸੱਟੋ, ਇਹਨੇ ਕਿਹੜੀ ਬੰਦਗੀ ਕੀਤੀ, ਉਹ ਤਾਂ ਹੁਕਮ ਥੋੜ੍ਹਾ। ਜੇ ਯੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ। ਅੱਗੇ ਹੁਕਮ ਨਹੀਂ ਚੱਲਣੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਮਹਾਰਾਜ ਇਹ ਬਾਦਸ਼ਾਹ। ਗੁਰੂ ਨੇ ਕਿਹਾ ਛੱਡ ਪਰਾਂ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਉਸ ਕੀੜਾ ਥਾਂਪ ਕੇ ਦੋਸ਼ ਲਾਇਆ ਗਿਆ। ਅੱਗੇ ਹੁਕਮ ਨਹੀਂ ਚੱਲਣੇ, ਚੇਤੇ ਰੱਖਿਓ ਪੌੜੀ ਮਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ, ਸਿਰ ਲੱਗਾ ਜਮ ਡੰਡ। ਉਹ ਤਾਂ ਹੁਕਮ ਨਹੀਂ, ਸਿਰ ਜੱਗ ਲੱਗਾ ਜਮ ਡੰਡ ਤਾਂ ਪੁਛਤਾਨਿਆ। ਮਹਾਰਾਜ ਕਹਿੰਦੇ ਨੇ ਬਿਨ ਪੂਰਾ ਗੁਰਦੇਵ ਫਿਰੈ ਸ਼ੈਤਾਨਿਆ। ਹਜ਼ੂਰ ਕਹਿੰਦੇ ਨੇ ਉੱਥੇ ਹੁਕਮ ਨਹੀਂ ਚੱਲਣੇ, ਅਤੇ ਸਭ ਨੇ ਇੱਕ ਦਿਨ ਕੂਚ ਕਰਨਾ ਹੈ।
ਸਾਹਿਬ ਸਿਮਰਿਓ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ।
ਹਜ਼ੂਰ ਕਹਿੰਦੇ ਨੇ ਮੇਰੇ ਭਰਾਵੋ, ਦੇਖੋ ਕਿੰਨਾ ਪਿਆਰ ਭਰਿਆ ਸ਼ਬਦ, ਉਹ ਮੇਰੇ ਵੀਰੋ ਆਓ ਸਾਹਿਬ ਨੂੰ ਸਿਮਰੋ, ਸਭ ਨੇ ਕੂਚ ਕਰਨਾ ਹੈ, ਆਪਣੇ ਪੱਲੇ ਕੁਛ ਬੰਨ ਲਵੋ। ਅਰਜ਼ ਕਰਾਂ ਖਾਲੀ ਕੋਈ ਨਹੀਂ ਦੁਨੀਆਂ 'ਚੋਂ ਗਿਆ, ਅੱਜ ਤੱਕ ਪੈਸੇ ਨਹੀਂ ਗਏ, ਪੁੱਤਰ ਧੀਆਂ ਨਹੀਂ ਗਏ, ਜ਼ਮੀਨ ਨਹੀਂ ਗਈ, ਪਦਵੀਆਂ ਨਹੀਂ ਗਈਆਂ, ਗੱਡੀਆਂ ਨਹੀਂ ਗਈਆਂ, ਪਰ ਖਾਲੀ ਵੀ ਕੋਈ ਨਹੀਂ ਗਿਆ। ਕੋਈ ਬੰਦੇ ਬੰਦਗੀ ਦੀਆਂ ਗੱਠਾਂ ਬੰਨ ਕੇ ਲੈ ਗਏ, ਅਤੇ ਕਈ ਔਗੁਣਾਂ ਦੀਆਂ ਪੰਡਾਂ ਬੰਨ ਕੇ ਲੈ ਗਏ, ਖਾਲੀ ਤਾਂ ਕੋਈ ਨਹੀਂ ਜਾਂਦਾ। ਗੁਣਾ ਗਵਾਈ ਗੰਠੜੀ ਅਵਗਣ ਚੱਲੀ, ਬੰਨ ਅੱਗੇ ਤੁਰੇ। ਕਹਿੰਦੇ ਉਹ ਮੇਰੇ ਵੀਰੋ ਸਿਮਰੋ ਉਸ ਮਾਲਕ ਨੂੰ, ਸਿਮਰੋਗੇ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸ਼ੋ ਦੇਖੈਂ ਪਤੀਆਏ ਮਾਲਕ ਉਹਨੂੰ ਦੇਖ ਕੇ ਖੁਸ਼ ਹੋਵੇ।
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ।
ਜੋ ਸਮਰੱਥ ਪਰਮਾਤਮਾ ਨੂੰ ਪਾਉਂਦਾ ਹੈ ਉਹ ਕੁਝ ਖੋਵੇਗਾ। ਖੀਲੜਾ ਦਾ ਅਰਥ ਹੈ ਖੀਲਾ, ਬਾਕੀ ਜਿਹੜਾ ਅਸੀਂ ਕਰਨੇ ਪਏ ਤਾਂ ਸਾਡਾ ਖੀਲਾ ਵਸੀਲਾ ਐਵੇਂ ਹੈ। ਜੋ ਮਾਲਕ ਨੂੰ ਪਾਉਂਦਾ ਉਹ ਹੀ ਕੋਣਾ ਹੈ।
ਜਲ ਥਲ ਮਹੀ ਅਲ ਰਵ ਰਹੇ ਆ ਸਾਚੜਾ ਸਿਰਜਣਹਾਰ।
ਪਾਣੀ ਵਿੱਚ ਪੁਲਾੜ ਵਿੱਚ ਧਰਤੀ ਤੇ ਸਭ ਨੂੰ ਸਿਰਜਣ ਵਾਲਾ ਪਰਮਾਤਮਾ ਆਪ ਰਚਿਆ ਹੈ।
ਸਾਚਾ ਸਿਰਜਣਹਾਰ ਅਲੱਖ ਅਪਾਰ ਤਾਕਾ ਅੰਤ ਨ ਪਾਇਆ।
ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ, ਸਭ ਦਾ ਸਿਰਜਣਹਾਰਾ ਹੈ, ਉਸ ਅਲੱਖ ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ।
ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ।
ਪਰ ਸੰਸਾਰ 'ਚ ਆਉਣਾ ਉਹਨਾਂ ਦਾ ਸਫਲ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਨੂੰ ਧਿਆਇਆ ਹੈ।
ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰ ਨਹਾਰੋ।
ਆਪੇ ਬਣਾਉਂਦਾ ਆਪੇ ਢਾਂਦਾ, ਢੱਠਿਆਂ ਨੂੰ ਫਿਰ ਬਣਾ ਦਿੰਦਾ, ਆਪਣੇ ਹੁਕਮ ਦੇ ਵਿੱਚ ਢਾ ਕੇ ਫਿਰ ਸਵਾਰ ਦਿੰਦਾ ਹੈ।
ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ।
ਜਿਵੇਂ ਸਮਰੱਥ ਪਰਮਾਤਮਾ ਨੂੰ ਭਾਂਦਾ ਹੈ ਹੋਵੇਗਾ। ਮਹਾਰਾਜ ਕਹਿੰਦੇ ਸਾਡੇ ਤਾਂ ਹੀਲੇ ਵਸੀਲੇ ਨੇ, ਸਾਡੇ ਉੱਦਮ ਕੁਛ ਨਹੀਂ ਕੰਮ ਕਰਨਗੇ, ਜੋ ਮਾਲਕ ਨੇ ਲਿਖਿਆ ਉਹ ਵਾਪਰੇਗਾ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਅਖੀਰਲਾ ਪਤਾ ਹਜ਼ੂਰ ਕਹਿੰਦੇ ਨੇ ਜਦੋਂ ਕਿਸੇ ਦੀ ਮੌਤ ਹੋਈ ਲੋਕ ਰੋਂਦੇ ਨੇ ਅਲਾਣੀਆਂ, ਜੇ ਸਰਲੇਖ ਹੈ। ਸਤਿਗੁਰੂ ਕਹਿੰਦੇ ਨੇ ਇੰਨੇ ਭੁੱਬਾ ਮਾਰ ਕੇ ਰੋਂਦੇ ਹੋ, ਜੇ ਕਿਤੇ ਨਾ ਰੱਬ ਦੇ ਵਿਛੋੜੇ ਵਿੱਚ ਰੋ ਲਵੋ, ਉਹਨੂੰ ਯਾਦ ਕਰਕੇ ਕਿਤੇ ਰੋ ਲਵੋ। ਇਹਨਾਂ ਨੂੰ ਰੋਵੋਗੇ ਇਹ ਤਨ ਨੂੰ ਖੁਆਰ ਕਰਨਗੇ, ਰੱਬ ਲਈ ਕੋਈ ਰੋਵੇਗਾ ਉਹਦੀ ਜ਼ਿੰਦਗੀ ਵਿੱਚ ਖੇੜਾ ਪੈਦਾ ਹੋ ਜਾਏਗਾ। ਸਤਿਗੁਰੂ ਕਹਿੰਦੇ ਨੇ ਕਿ ਭਾਈ ਗੁਰਸਿੱਖੋ ਕਿ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਹੇ ਪਿਆਰ। ਪਿਆਰੇ ਦੇ ਪਿਆਰ ਵੀ ਜਾਜ ਰੋਵੇ ਉਹਨੂੰ ਰੋਇਆ ਜਾਣੀਐ।
ਵਾ ਲੇਵੇ ਕਾਰਨ ਬਾਬਾ ਰੋਈ ਐ ਰੋਵਣ ਸਗਲ ਵਿਕਾਰ।
ਹਜ਼ੂਰ ਕਹਿੰਦੇ ਨੇ ਲੋਕ ਰੋਂਦੇ ਨੇ ਧੰਦਿਆਂ ਨੂੰ ਮਾਇਆ ਨੂੰ, ਹਾਏ ਮਰ ਗਿਆ, ਹਾਏ ਚਲਾ ਗਿਆ, ਜੇ ਇਹ ਨਾ ਜਾਂਦਾ ਤੇ ਆਹ ਕੁਝ ਬਣਨਾ ਸੀ। ਬਾਬਾ ਜੀ ਨੇ ਬਚਨ ਕਿਹਾ ਨਹੀਂ, ਅਸੀਂ ਧੰਦਿਆਂ ਨੂੰ ਸੰਸਾਰਕ ਮੋਹ ਨੂੰ ਰੋਂਦੇ ਹਾਂ।
ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ।
ਗਾਫਲ ਹੋਇਆ ਬੰਦਾ ਵਿਕਾਰਾਂ ਵਿੱਚ ਵਿਅਰਥ ਐਵੇਂ ਰੋਈ ਜਾ ਰਿਹਾ ਹੈ, ਇਹਨੂੰ ਸਮਝ ਨਹੀਂ ਪੈ ਰਹੀ ਕਿ ਅਸਲੀਅਤ ਜ਼ਿੰਦਗੀ ਦਾ ਤੱਤ ਕੀ ਹੈ।
ਚੰਗਾ ਮੰਦਾ ਕਿਛ ਸੂਝੈ ਨਾਹੀ ਇਹੋ ਤਨ ਏ ਵੈ ਖੋਵੈ।
ਇਹਨੂੰ ਚੰਗੇ ਮੰਦੇ ਦੀ ਸਮਝ ਕੋਈ ਨਹੀਂ, ਰੋ ਰੋ ਕੇ ਆਪਣੇ ਤਨ ਨੂੰ ਖੁਆਰ ਕਰਦਾ ਹੈ।
ਇੱਥੇ ਆਇਆ ਸਭ ਕੋ ਜਾਸੀ ਕੂੜ ਕਰਹੋ ਅਹੰਕਾਰ।
ਸਤਿਗੁਰੂ ਕਹਿੰਦੇ ਜਿਹੜਾ ਇੱਥੇ ਆਇਆ ਉਹ ਹਰ ਇੱਕ ਕੋਈ ਜਾਏਗਾ, ਐਵੇਂ ਬੰਦਾ ਕੂੜ ਅਹੰਕਾਰ ਕਰ ਰਿਹਾ ਹੈ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਹਜ਼ੂਰ ਕਹਿੰਦੇ ਨੇ ਜੇ ਰੋਣਾ ਹੀ ਹੈ ਤੇ ਉਸ ਪਿਆਰੇ ਪ੍ਰਭੂ ਦੇ ਵਿਛੋੜੇ ਵਿੱਚ ਰੋ। ਜਿੰਨਾ ਤੂੰ ਪਰਿਵਾਰ ਦੇ ਜੀ ਦੇ ਵਿਛੋੜੇ ਵਿੱਚ ਰੋਨੇ ਉਹਨੂੰ ਰੋਵੇਂਗਾ, ਉਹਨੇ ਵਾਪਸ ਨਹੀਂ ਆਉਣਾ, ਪਰ ਰੱਬ ਤੋਂ ਪਏ ਹੋਏ ਵਿਛੋੜੇ ਨੂੰ ਲੈ ਕੇ ਰੋਵੇਂਗਾ ਤੇ ਉਹਦੀ ਪ੍ਰਾਪਤੀ ਹੋ ਜਾਏਗੀ, ਉਹਦਾ ਮਿਲਾਪ ਹੋ ਜਾਏਗਾ। ਉਂਝ ਵੈਸੇ ਬਾਣੀ ਨੇ ਦੇਖੋ ਜਿਸ ਘਰ 'ਚੋਂ ਕੋਈ ਜਾਂਦਾ ਉਹ ਚੀਸ ਉਹੀ ਜਾਣਦਾ, ਪਰ ਗੁਰਦੇਵ ਨੇ ਕਿਹਾ ਕੋਈ ਬੰਦਗੀ ਕਰਕੇ ਜਨਮ ਸਵਾਰ ਕੇ ਗਿਆ ਕਿਉਂ ਰੋਣਾ ਹੈ। ਹਜ਼ੂਰ ਗੁਰੂ ਅਮਰਦਾਸ ਨੇ ਕਿਹਾ ਸੀ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ ਮੈਨੂੰ ਪ੍ਰਭੂ ਦਾ ਭਾਣਾ ਚੰਗਾ ਲੱਗ ਗਿਆ ਹੈ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਉਹਦੇ ਵਿੱਚ ਸ਼ਬਦ ਕਿਆ ਹੈ, ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਗੁਰੂ ਅਮਰਦਾਸ ਕਹਿੰਦੇ ਨੇ ਕੋਈ ਰੋਇਓ ਨਾ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈ ਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੈ। ਉਹ ਕਦੀ ਨਹੀਂ ਰੋਂਦੇ ਜਿਨ੍ਹਾਂ ਦੇ ਮਿੱਤਰ ਨੂੰ ਸਰੋਪੇ ਮਿਲਦੇ ਹੋਣ। ਪਿਆਰਿਓ ਆਓ, ਅਲਾਣੀਆਂ ਦਾ ਮਤਲਬ ਇਹ ਵੇ ਕਿ ਸੱਦਾ ਮੌਤ ਦਾ ਸਭ ਦੇ ਘਰ ਵਿੱਚ ਆਇਆ ਅਤੇ ਜਿਉਂ ਜਿਉਂ ਦਿਨ ਮੁਕੰਮਲ ਹੁੰਦੇ ਪਏ ਨੇ ਤਿਉਂ ਤੂੰ ਆਪਾਂ ਕੂਚ ਕਰ ਰਹੇ ਹਾਂ। ਇਸ ਪਵਿੱਤਰ ਸ਼ਬਦ ਦੀਆਂ ਅੰਤਲੀਆਂ ਤੁਕਾਂ ਸ਼ਰਵਣ ਕਰੋ ਜੀ।
ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।